एक नाम तरम प्रोट सगल हर पवन में जन नानक गुरुपार ब्रह्म भले चिरागंधार में सब कबिल उदरी एक नाम तरम प्रकट सगल हर पवन में जन नानक गुरु पार ब्रह्म ज्योत रूप हरे आ गुरु नानक कहाया ताते अंग पयो तत्स्यो तत्व मिलायो अंगद कृपा चारे अमर सतगुर थिर कियो अमरदास अमृत शतर गुरु राम दियो गुरु रामदास दर्शन परसे कह मथुरा अमृत बैन मूर्त पंच प्रमाण पुर गुरु अर्जुन पिखो नैन सगल द्वार को छाड़ कह गह तुहारो द्वार बह गह की लाज अस गोविंदास तुहार सो कोटल गुरु सेवी एन सहज सुभाय दर्शन पर से गुरु कह जन्म मरण दुख जाय वो वैश्वत कसम दी नूर अरसों कुरसों चटिए तू डिठे सच्चे पातशाह मल जन्म जन्म दी कटिए सज्जन सच्चा पातशाह सिरसाह नैसाह जिस पास बैठे हैं सो ही है सबना नावे साह
वाहिगुरु साहब जियो जैत सरी महला पंजवा कोई जान हर स्यों देवै जोर चरण गहो बको सुभ रसना दीजै प्राण अकूर कोई जान हर स्यों देवै जोर चरण गहो बको सुभ रसना दीजै प्राण अकूर रहाओ मन तन निर्मल करत के आरो हर सिंचै सुधा संजोर या रस मैं मगन होत किरपा ते महा बिखया ते तोर आयो सरन दीन दुख भंजन चित बहुत मरी ओर अपाय पद दान सिमरन स्वामी को प्रभ नानक बंधन छोर आयो सरन दीन दुख भंजन चित बहुत मरी ओर अपाय पद दान सिमरन स्वामी को प्रभ नानक बंधन छोर वाहिगुरु जी का खालसा वाहिगुरु जी की फतेह जैत सरी महला पंजवा कोई जान हर स्यों देवै जोर वाहिगुरु जी की फतेह
कार्यो गुरु खालसा सतसंग जी अज शुभ पवित्र दिहाड़ा सारी सृष्टि के जोत स्वरूप वाहिगुरु परमेश्वर का कलयुग जीवन के उधार वास्ते आप अपनी कला द्वारा गुरु नानक साहब स्वरूप धारण किया जिस दे बारे उस वेले दे विद्वान जिन्होंने गुरु की उस्तत की है उन्होंने कहा ज्योत रूप हर आप गुरु नानक कहाया या आप नारायण कला तार जग में परवरे हो कोई भी अकाल पुरख वाहिगुरु परमेश्वर एक ओंकार सतनाम करता पुरख निरपव निर्वैर अकाल मूर्त जूनी जन्म के आ नहीं सकता ਉਸਦਾ ਉੱਤਰ ਵਿੱਚ ਹੀ ਇਹਨਾਂ ਉਹਨਾਂ ਨੇ ਕਿਹਾ ਆਮ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ। ਨਾਰਾਇਣ ਆਦਿ ਸੱਚ ਜੋ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਿੱਥੇ ਉਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਅਨੁਸਾਰ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਇਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੁਆਰਾ ਪੈਦਾ ਕਰਦਾ ਹੈ ਅਤੇ ਹੁਕਮੀ ਹੁਕਮ ਚਲਾਏ ਰਾਹ, ਉਹਦਾ ਹੁਕਮ ਜਿਹੜਾ ਹੈ ਉਹੀ ਇਹ ਸਾਰੀ ਮਰਿਆਦਾ ਨੂੰ ਤੋਰੀ ਫਿਰਦਾ, ਆਪ ਤਾਂ ਨਿਰਲੇਪ ਵੀ ਹੈ। ਕਿਸੇ ਪਾਤਸ਼ਾਹ ਦਾ ਉਹਦੇ ਪਰਜਾ ਦੇ ਵਿੱਚ ਚੰਗੇ ਮਾੜੇ ਵੀ ਵੱਸਦੇ ਹਨ, ਪਰ ਹੁੰਦੇ ਉਹਦੇ ਹੁਕਮ ਦੇ ਵਿੱਚ ਹੀ ਹੈ। ਜੇ ਕੋਈ ਆਪਣੀ ਹਉਮੈ ਹੰਕਾਰ ਜਾਂ ਕੁਸੰਗਤ ਕਰਕੇ ਜਾਂ ਚੋਰਾਂ ਦੀ ਕੁਸੰਗਤ ਕਰਕੇ ਉਲਟੇ ਕੰਮ ਕਰਦਾ ਹੈ, ਉਹ ਪਕੜਿਆ ਜਾਂਦਾ ਹੈ ਅਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਪਹਿਲਾਂ ਤਾਂ ਉਹ ਹੁਕਮ ਦਾ ਮੰਨਣ ਨਹੀਂ ਕਰਦਾ ਅਤੇ ਫਿਰ ਹੀ ਉਹ ਉਲਟਾ ਕੰਮ ਕਰਦਾ ਹੈ, ਪਰ ਹੈ ਉਹਦੇ ਹੁਕਮ ਦੇ ਵਿੱਚ ਹੀ, ਇਸੇ ਕਰਕੇ ਉਹਨੂੰ ਕਿਉਂ ਵਾਹਿਗੁਰੂ ਪਰਮੇਸ਼ੁਰ ਦੇ ਜੇ ਇਹ ਵਿਚਾਰ ਹੋਵੇ ਵੀ ਅਨੇਕਾਂ ਹੀ ਦੇਖ ਲਓ ਐਸੇ ਨਾਸਤਿਕ ਲੋਕ ਵੀ ਹਨ, ਅਸੰਖ ਮੂਰਖ ਵੀ ਹਨ, ਅੰਧਕੋਰ, ਪਰ ਉਹ ਸਮੇਂ ਸਮੇਂ ਸਿਰ ਵਾਹਿਗੁਰੂ ਪਰਮੇਸ਼ੁਰ ਜਿਵੇਂ ਜਿਵੇਂ ਉਹਨਾਂ ਦਾ ਕਰਤੱਵ ਹੈ ਅਤੇ ਉਹਨਾਂ ਨੂੰ ਉਹ ਜਿਹਾ ਉਸਦਾ ਫਲ ਦਿੰਦਾ ਹੈ। ਚੰਗਿਆਂ ਨੂੰ ਚੰਗਾ ਕਰਮ ਕਰਦਾ ਉਸਦਾ ਸੁਖਰੂਪ ਫਲ ਹੁੰਦਾ ਆ, ਅਤੇ ਜਿਹੜੇ ਕੋਈ ਐਸੇ ਭੈੜੇ ਉਲਟੇ ਕੰਮ ਕਰਦੇ ਦੂਜਿਆਂ ਨੂੰ ਦੁੱਖ ਦੇਣ ਵਾਲੇ, ਉਹਨਾਂ ਨੂੰ ਫਿਰ ਉਹ ਵਾਹਿਗੁਰੂ ਪਰਮੇਸ਼ੁਰ ਸੰਤਨ ਦੁੱਖ ਪਾਏ ਅਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਉਹ ਵਾਹਿਗੁਰੂ ਪਰਮੇਸ਼ੁਰ ਜਿਹੜਾ ਕੋਈ ਸ੍ਰੇਸ਼ਟ ਪੁਰਸ਼ਾਂ ਨੂੰ ਦੁੱਖ ਪਾਉਂਦਾ ਦਿੰਦਾ ਹੈ ਅਤੇ ਉਹ ਵਾਹਿਗੁਰੂ ਪਰਮੇਸ਼ੁਰ ਆਪ ਉਹਦਾ ਪ੍ਰਬੰਧ ਕਰਦਾ ਹੈ, ਉਹਨਾਂ ਨੂੰ ਫਿਰ ਉਹਦਾ ਫਲ ਦੁੱਖ ਦਿੰਦਾ ਹੈ। ਜਿਹੜਾ ਸੰਗਤ ਦੀ ਸੇਵਾ ਕਰਦਾ ਹੈ, ਪ੍ਰੇਮ ਸ਼ਰਧਾ ਨਾਲ ਆਪਣੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ, ਉਹ ਸੰਤਨ ਸੁਖ ਪਾਏ ਅਤੇ ਸੁਖੀ। ਉਹ ਸਾਧ ਸੰਗਤ ਦੀ ਸੇਵਾ ਕਰਨ ਤੋਂ ਅਤੇ ਉਹ ਫਿਰ ਸੁੱਖ ਨੂੰ ਪ੍ਰਾਪਤ ਕਰਦਾ ਹੈ। ਅਤੇ ਵਾਹਿਗੁਰੂ ਪਰਮੇਸ਼ੁਰ ਦਾ ਉਸਦੇ ਕਰਮਾਂ ਦਾ ਹੀ ਫਲ ਹੈ। ਜਿਹੜਾ ਨਿਰਵੈਰ ਸ਼ਬਦ ਹੈ ਵੀ ਵਾਹਿਗੁਰੂ ਪਰਮੇਸ਼ੁਰ ਇਹਨੇ ਨੂੰ ਦੇਖੋ ਵੀ ਹਰਨਾਕਸ਼ ਦੁਸ਼ਰ ਮਾਰਿਆ, ਵੀ ਉਹਦਾ ਵੈਰ ਹੋ ਗਿਆ ਉਹਦੇ ਨਾਲ, ਜਾਂ ਹੋਰ ਰਾਵਣ ਵਰਗਿਆਂ ਨੂੰ ਹੋਰਨਾਂ ਨੂੰ ਇਸ ਤਰ੍ਹਾਂ ਮਾਰਿਆ, ਵੀ ਉਹ ਨਹੀਂ, ਉਹ ਨਿਰਵੈਰ ਹੀ ਹੈ, ਉਸਦੇ ਕਰਮ ਦਾ ਫਲ ਦੇਣਾ ਹੀ ਦੇਣਾ ਹੈ ਉਸਨੇ ਉਹਦਾ। ਕਿਉਂਕਿ ਵਾਹਿਗੁਰੂ ਪਰਮੇਸ਼ੁਰ ਫਲ ਪ੍ਰਦਾਤਾ ਵੀ ਹੈ, ਅਤੇ ਜੇ ਇਸ ਤਰ੍ਹਾਂ ਕੋਈ ਆਕੀ ਹੋਏ ਹੋਏ ਸੰਸਾਰ ਦੇ ਤੋਂ ਬਾਹਰ ਹੋ ਜਾਂਦੇ ਹੈ, ਜਾਂ ਇੱਥੇ ਦੇ ਰਾਜਿਆਂ ਦੇ ਜਾਂ ਆਪ ਰਾਜੇ ਬਣ ਪੈਂਦੇ ਹੈ, ਉਹਨਾਂ ਨੂੰ ਤਾਂ ਕੋਈ ਫਿਰ ਦੰਡ ਦੇ ਨਹੀਂ ਸਕਦਾ। ਵਾਹਿਗੁਰੂ ਪਰਮੇਸ਼ੁਰ ਆਪ ਹੀ ਵਿਸ਼ੇਸ਼ ਰੂਪ ਧਾਰ ਕੇ ਜਾਂ ਹੁਕਮ ਦੇ ਕੇ, ਜੈਸੇ ਇੱਕ ਮਾਈ ਜੁਗਤ ਬਾਈ ਤਿੰਨ ਚੇਲੇ ਪ੍ਰਵਾਨ, ਚੇਲਾ ਹੁੰਦਾ ਹੈ ਉਹਦੇ ਹੁਕਮ ਦੇ ਵਿੱਚ ਜਿਹੜਾ ਚੱਲੇ ਉਹਦੀ ਸਿੱਖਿਆ ਲਵੇ, ਇਸ ਤਰ੍ਹਾਂ ਹੀ ਤਿੰਨੇ ਹੀ ਬ੍ਰਹਮਾ ਵਿਸ਼ਨੂੰ ਇਹ ਭਾਰਤ ਭੂਮੀ ਜਾਂ ਇਹਦੇ ਨਾਲ ਸੰਬੰਧਿਤ ਨੇੜੇ ਨੇੜੇ ਦੇ ਦੇਸ਼ ਹੋਰ, ਜਾਂ ਇਸ ਉੱਤੇ ਜਿਹੜੇ ਕੋਈ ਆਪਣੇ ਜ਼ੋਰ ਜ਼ੁਲਮ ਕਰਦੇ ਰਹੇ ਨੇ ਤੁਰਕ ਲੋਕ, ਉਹਨਾਂ ਨੂੰ ਫਿਰ ਉਹਨਾਂ ਦੇ ਕਰਮ ਦਾ ਫਲ ਦੇਣ ਵਾਸਤੇ ਵਾਹਿਗੁਰੂ ਪਰਮੇਸ਼ੁਰ ਉਸ ਤਰ੍ਹਾਂ ਦਾ ਸਰੂਪ ਧਾਰਨ ਕਰਦਾ ਹੈ। ਪਹਿਲੇ ਯੁੱਗਾਂ ਦੇ ਵਿੱਚ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਚਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਦੇ ਜਿਹੜੇ ਭਗਤ ਨੇ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ੁਰ ਦਾ ਸੇਵਨ ਕੀ ਕੀਤਾ, ਉਸਦੀ ਸਿੱਖਿਆ ਵਿੱਚ ਚੱਲੇ ਨੇ, ਉਹਨਾਂ ਨੇ ਮੰਨਣ ਕੀਤਾ ਅਤੇ ਉਹ ਦੁੱਖ ਰੂਪ ਸੰਸਾਰ ਤੋਂ ਤਰ ਗਏ। ਮੰਨੇ ਨਾ ਸੋਈ ਜਿਣ ਜਾਏ, ਔਰ ਹੀ ਕਰਮ ਨਾ ਲਿਖੇ ਲਾਏ। ਹੋਰ ਕਰਮ ਜਿਹੜੇ ਨੇ ਜੈਸੇ ਹੋਰ ਜੈਸੀ ਜੈਸੀ ਰੁੱਤ ਸੀ, ਯੁੱਗ ਸੀ, ਸਤਯੁਗ ਸੀ, ਤ੍ਰੇਤਾ ਦੁਆਪਰ ਉਹਨਾਂ ਦੇ ਵਿੱਚ ਸਤਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੇ ਦਿੜੇ ਕਲ ਕੇਵਲ ਨਾਮ ਆਧਾਰ ਹੈ। ਤਾਂ ਉਹਦੇ ਵਿੱਚ ਵੀ ਨਾਮ ਕਰਕੇ ਹੀ ਤ੍ਰਿਉਂਤ ਰਿਹਾ ਹੈ, ਨਾਮ ਕਰਕੇ ਹੀ ਪ੍ਰਹਿਲਾਦ ਹੈ, ਉਹਨੂੰ ਸਾਰਿਆਂ ਦੇ ਵਿੱਚ ਦਿਸਿਆ ਹੈ, ਪਰ ਉਹਦੇ ਸਾਧਨ ਨਾਲ ਵੱਖਰੇ ਸਨ। ਇੱਥੇ ਕਲ ਯੁੱਗ ਦੇ ਵਿੱਚ ਹੋਰ ਕੋਈ ਸਾਧਨ ਹੈ, ਉਹ ਕਿਰਤ ਕਰਮ ਕੀ ਚੱਲੇ ਨਾ ਕਾਈ। ਭਾਈ ਸਾਹਿਬ ਨੇ ਕਿਹਾ ਇਹ ਕਲਯੁੱਗ ਦੇ ਵਿੱਚ ਹੋਰ ਜਿਹੜੇ ਨੇ ਉਹਨਾਂ ਦੀ ਕੋਈ ਇਤਨੀ ਉਹ ਸਾਧਨ ਕੀਤੇ ਹੋਇਆਂ ਦੀ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਉਹਨਾਂ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ, ਪਰ ਉਹ ਪੂਰਾ ਪਹੁੰਚਾ ਨਹੀਂ ਸਕਦੇ ਵਾਹਿਗੁਰੂ ਪਰਮੇਸ਼ੁਰ ਦੇ ਤਾਂ। ਜੈਸੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਵੀ ਉੱਚਿਆਂ ਤੋਂ ਵੀ ਉੱਚਾ ਜਿਹੜਾ ਹੈ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ ਸਾਧਨ ਦੇ ਨਾਲ, ਕਿਉਂਕਿ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਸਿੱਧਾ ਹੀ ਇਹ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਜੋੜ ਕਰਦਾ ਹੈ, ਸੰਬੰਧ ਪਾ ਦਿੰਦਾ ਹੈ, ਵਰਤ ਵਰਤਾਓ ਪਾ ਦਿੰਦਾ ਹੈ। ਜਿਵੇਂ ਇੱਕ ਸਮਝਣ ਵਾਸਤੇ ਹਰੇਕ ਵਸਤੂ ਦਾ ਨਾਮ ਹੈ, ਅਤੇ ਉਹਨਾਂ ਦੇ ਨਾਮ ਵਿਅਕਤੀ ਦੇ ਸਰੀਰ ਦੇ ਰੱਖੇ ਹੋਏ ਨੇ। ਜਦੋਂ ਕੋਈ ਉਹਦਾ ਨਾਮ ਲਵੇ ਜਿਸ ਨੂੰ ਤਾਂ ਉਹ ਸਾਹਮਣੇ ਹੈ ਜਾਂ ਉਹਲੇ ਹੈ ਜਾਂ ਜਾਣਦਾ ਹੈ, ਇੱਕਦਮ ਉਹ ਨਾਮ ਦੇ ਨਾਲ ਉਸਦਾ ਗਿਆਨ ਹੋ ਜਾਂਦਾ ਹੈ, ਉਸਦੇ ਨਾਲ ਸੰਬੰਧ ਰਹਿੰਦਾ। ਬਾਕੀ ਹਰੇਕ ਦਾ ਨਾਮ ਉਹਦੇ ਨਾਲ ਹੀ ਹਮੇਸ਼ਾ ਰਹਿੰਦਾ ਹੈ, ਕਿਉਂ ਜੇ ਸਾਡੇ ਸਰੀਰ ਦਾ ਨਾਮ ਕੋਈ ਮਾਂ ਪਿਓ ਨੇ ਰੱਖਿਆ ਹਰ ਵੇਲੇ ਨਾ ਉਹਦੇ ਨਾਲ, ਅਤੇ ਉਹਦੇ ਵਿੱਚ ਵੱਡਾ ਗੁਣ ਇਹ ਹੈ ਵੀ ਦੂਸਰਾ ਜਿਹੜਾ ਕੋਈ ਨਹੀਂ ਵੀ ਜਾਣਦਾ ਜਾਂ ਸਮਝ ਕੇ ਉਹਨੂੰ ਕਹਿੰਦਾ ਅਤੇ ਉਹਦਾ ਗਿਆਨ ਵੀ ਕਰਾਉਂਦਾ ਹੈ, ਉਹਦੀ ਸਮਝ ਸਮਝ ਬੂਝ, ਅਤੇ ਕੇਵਲ ਸਮਝ ਹੀ ਪਰੋਕਸ਼ ਗਿਆਨ ਨਹੀਂ ਕਰਾਉਂਦਾ ਹੈ, ਉਸਦੇ ਅੰਦਰ ਉਹ ਮਨ ਬੁੱਧੀ ਦੇ ਤਾਂ ਜੋੜਦਾ ਹੀ ਨਹੀਂ। ਇੱਕ ਤਾਂ ਸਥੂਲ ਚੀਜ਼ ਜੁੜ ਜਾਂਦੀ, ਦਿਵੇਂ ਦਿਵੇਂ ਦੋਵੇਂ ਹੱਥ ਜੋੜੋ ਅਤੇ ਇੱਕ ਦੂਜੇ ਦੇ ਵਿੱਚ ਤਾਂ ਨਹੀਂ ਪ੍ਰਵੇਸ਼ ਹੋਏ, ਨਾ ਜਿਹੜੇ ਮਨ ਬੁੱਧੀ ਉਹ ਵੀ ਸੂਖਮ ਹੈ, ਚਿੱਤ ਵੀ ਸੂਖਮ ਹੈ, ਹਉਮੈ ਵੀ ਸੂਖਮ ਹੈ। ਉਹ ਜਿਸ ਵੇਲੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਲਈਏ, ਜਿਵੇਂ ਆਪਣਾ ਨਾਮ, ਉਸਦਾ ਗਿਆਨ ਹੋ ਜਾਂਦਾ ਹੈ, ਅਗਿਆਨ ਮਿਟ ਜਾਂਦਾ ਹੈ, ਭਾਵ ਉਹ ਬੇਸਮਝੀ ਦੂਰ ਹੋ ਜਾਂਦੀ, ਵਾਹਿਗੁਰੂ ਪਰਮੇਸ਼ੁਰ ਦਾ ਗਿਆਨ ਕਰਾ ਦਿੰਦਾ ਹੈ ਅਤੇ ਉਸਦੇ ਵਿੱਚ ਲਿਵ ਲੀਨ ਵੀ ਕਰਾਉਂਦਾ ਹੈ। ਇਹ ਤਾਂ ਸਥੂਲ ਚੀਜ਼ਾਂ ਨੇ, ਜਿਹੜੇ ਕੋਈ ਗੁਰਮੁਖ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲੈ ਕੇ ਸਿੱਖਿਆ ਨੂੰ ਮੰਨਦੇ ਹੈ ਅਤੇ ਉਹਨਾਂ ਅਸੂਲਾਂ 'ਤੇ ਚੱਲਦੇ ਹੈ ਅਤੇ ਨਾਮ ਸਿਮਰਨ ਕਰਦੇ ਹੈ, ਉਹਨਾਂ ਨੂੰ ਪਤਾ ਹੈ ਵੀ ਕਿਵੇਂ ਫਿਰ ਇਹ ਨਾਮ ਦੁਆਰਾ ਮਨ ਬੁੱਧ ਜਿਹੜੇ ਨੇ ਉਹਨਾਂ ਨੂੰ ਵਾਹਿਗੁਰੂ ਦੇ ਵਿੱਚ ਕਿਵੇਂ ਪ੍ਰਵੇਸ਼ ਕਰ ਦਿੰਦਾ ਹੈ। ਜੇ ਪਾਣੀ ਹੋਵੇ, ਪਾਣੀ ਵੱਡੇ ਪਾਣੀ ਦੇ ਵਿੱਚ ਉਹ ਪ੍ਰਵੇਸ਼ ਹੋ ਜਾਊ। ਜਿਵੇਂ ਸਾਡਾ ਸਾਹ ਜਿਹੜਾ ਹੈ ਲਓ ਹੁਣ ਸਾਰਿਆਂ ਦਾ ਹੈ, ਇਹ ਇੱਕਦਮ ਬਾਹਰ ਜਾ ਕੇ ਬਾਹਰਲੀ ਹਵਾ ਨੂੰ ਲੈਂਦਾ, ਉਹ ਅੰਦਰ ਪ੍ਰਵੇਸ਼ ਹੁੰਦੀ ਹੈ। ਜੇ ਨਾ ਅੰਦਰ ਪ੍ਰਵੇਸ਼ ਹੋਵੇ ਤਾਂ ਬਸ ਜੀ ਦੇ ਭਾਰ ਹੀ ਬਣ ਜਾਂਦੀ ਹੈ, ਇੱਕ ਮਿੰਟ ਸਕਿੰਟ ਦੇ ਵਿੱਚ ਹੀ। ਇਉਂ ਜਿਹੜੀਆਂ ਚੀਜ਼ਾਂ ਨੇ ਇਹ ਮਨ ਬੁੱਧ, ਉਹ ਮੈਲੇ ਮਨ ਬੁੱਧ ਨਹੀਂ ਪ੍ਰਵੇਸ਼ ਹੁੰਦੇ, ਸ਼ੁੱਧ ਮਨ ਬੁੱਧ ਹੋਏ ਹੋਏ ਜਿਹੜੇ ਭਗਤੀ ਕਰਦੇ ਪਰਮੇਸ਼ੁਰ ਦੀ, ਅਤੇ ਜਿਨ੍ਹਾਂ ਦੇ ਮਨ ਵਿੱਚ ਸ੍ਰੇਸ਼ਟ ਭਗਤੀ ਕਰਦਿਆਂ, ਸ੍ਰੇਸ਼ਟ ਕਿਰਤ ਕਰਦਿਆਂ ਜਾਂ ਸੇਵਾ ਕਰਦਿਆਂ ਹੋਇਆਂ, ਉਹ ਮੈਲ ਪਾਪਾਂ ਦੇ ਵੱਡੇ ਫੁਰਨੇ ਜਿਹੜੇ ਨੇ, ਕੋਈ ਨਾਮ ਜਪਦਾ ਹੈ ਅਤੇ ਮਨ ਨਹੀਂ ਟਿਕਦਾ। ਗੁਰੂ ਨਾਨਕ ਸਾਹਿਬ ਜੀ ਦੇ ਤਾਈਂ ਇੱਕ ਪੀਰ ਫਕੀਰ ਮਿਲਿਆ ਅਤੇ ਵਾਹਿਗੁਰੂ ਪਰਮੇਸ਼ੁਰ ਦਾ ਰਸਤਾ ਪੁੱਛਣ ਲੱਗਾ, ਜਾਂ ਇਸ ਤਰ੍ਹਾਂ ਵੀ ਹਾਲੇ ਤਾਈਂ ਇੱਧਰ ਲੱਗੇ ਤਾਂ ਹੋਏ ਹਾਂ, ਜਾਹਰ ਪੀਰ ਜਗਤ ਗੁਰ ਬਾਬਾ, ਅਤੇ ਕੁਛ ਪ੍ਰਾਪਤੀ ਨਹੀਂ ਹੋਈ। ਉਹ ਕਹਿੰਦੇ ਪੀਰ ਜੀ, ਤੁਹਾਡਾ ਜਿਹੜਾ ਹਿਰਦਾ ਹੈ ਨਾ, ਕਿਉਂਕਿ ਸ੍ਰੇਸ਼ਟ ਗੁਣ ਹੋਣੇ ਚਾਹੀਦੇ ਆ, ਸਤ ਸੰਤੋਖ ਧੀਰਜ ਧਰਮ ਵਿਚਾਰ, ਝੂਠ ਨਾ ਬੋਲਣਾ, ਕਿਸੇ ਦੀ ਨਿੰਦਿਆ ਕੰਨਾਂ ਨਾਲ ਨਾ ਸੁਣਨੀ, ਫੋਕੇ ਬਚਨ ਨਾ ਕਹਿਣੇ। ਅਤੇ ਫਿਰ ਉਹ ਉੱਥੇ ਗੁਣ ਆਉਣ ਅਤੇ ਫਿਰ ਵੀ ਵਾਹਿਗੁਰੂ ਪਰਮੇਸ਼ੁਰ ਦੇ ਅੱਗੇ ਜਦੋਂ ਸਿਮਰਨ ਕਰਨਾ, ਫਿਰ ਬੇਨਤੀਆਂ ਕਰਦੇ ਰਹਿਣਾ। ਕਹਿੰਦੇ ਨਾਲੇ ਤੁਸੀਂ ਕਹਿਤਾ ਵੀ ਗੁਣ ਆਉਣ ਅਤੇ ਉਹ ਗੁਣ ਹੀ ਨਹੀਂ ਮਿਲ ਦਿੰਦੇ, ਫਿਰ ਬੇਨਤੀਆਂ ਕਰਨ ਦੀ ਕੀ ਲੋੜ ਹੈ। ਕਹਿੰਦੇ ਚੰਗਾ ਜੀ, ਤੁਸੀਂ ਪੀਰ ਖਵਾਉਂਦੇ ਹੋ ਨਾ, ਦੂਜਿਆਂ ਦੇ ਤੁਹਾਡੇ ਹੈਗੇ ਮੁਰੀਦ ਸੇਵਕ, ਬਹਿ ਜਾ ਇੱਥੇ, ਖੁਦਾ ਦਾ ਨਾਮ ਲੈ ਜਾ ਜਿਹੜਾ ਲੈਂਦਾ ਹੈ ਕੋਈ ਰੱਬ ਦਾ ਨਾਮ, ਅਤੇ ਦੇਖ ਫਿਰ। ਕਹਿੰਦੇ ਕਿਵੇਂ ਹੈ? ਕਹਿੰਦੇ ਮਨ ਜਿਹੜਾ ਹੈ ਉਹ ਵਿੱਚ ਟਿਕਦਾ ਕਿ ਭੱਜਾ ਫਿਰਦਾ ਹੈ, ਕਿ ਜਾਂ ਥੋੜ੍ਹਾ ਟਿਕਦਾ ਹੈ? ਉਹ ਕਹਿੰਦੇ ਜੀ, ਮਨ ਤਾਂ ਕਦੇ ਇੱਧਰ ਨੂੰ ਚਲੇ ਜਾਂਦਾ, ਕਦੇ ਇੱਧਰ ਨੂੰ ਚਲੇ ਜਾਂਦਾ, ਕਿਤੇ ਟਿਕ ਵੀ ਜਾਂਦਾ। ਅਤੇ ਹੁਣ ਕਿੰਨਾ ਕੁ ਹੈ? ਇਸ ਕਰਕੇ ਮਨ ਨੂੰ ਟਿਕਾਉਣ ਵਾਸਤੇ ਮਨ ਬਹੁਤ ਪ੍ਰਬਲ ਹੈ, ਉਹਦੇ ਅੱਗੇ ਬੇਨਤੀਆਂ ਕਰਨੀਆਂ, ਕਿਉਂਕਿ ਮਨ ਨੂੰ ਸ਼ਕਤੀ ਵਾਹਿਗੁਰੂ ਨੇ ਦਿੱਤੀ ਹੈ। ਵੀ ਮਨ ਇਕੱਲਾ ਨਹੀਂ ਹੈ ਕਿ ਆਪਣੇ ਆਪ ਪ੍ਰਬਲ ਹੋ ਜਾਏ। ਹਾਂ, ਉਹ ਸਾਡੇ ਕਰਮਾਂ ਕਰਕੇ ਜਿਹੋ ਜਿਹੇ ਕੰਮ ਕਰਦੇ, ਉਹੋ ਜਿਹੇ ਉਲਟ ਪੁਲਟ ਫੁਰਨੇ, ਫਿਰ ਉਹਦੇ ਹੋ ਜਾਂਦੇ ਹੈ। ਇਸ ਕਰਕੇ ਬੇਨਤੀਆਂ ਕਰਨੀਆਂ। ਵਾਹਿਗੁਰੂ ਪਰਮੇਸ਼ੁਰ ਦੇ ਸਿਮਰਨ ਕਰਨ ਲੱਗੇ, ਕਹਿੰਦਾ ਜੀ ਠੀਕ ਹੈ। ਇਉਂ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਪਰਮੇਸ਼ੁਰ ਅੰਤਰਜਾਮੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ, ਜਿੱਥੇ ਉਹਨਾਂ ਆਪਣੀ ਸ਼ਕਤੀ ਦੇ ਨਾਲ, ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ ਅਤੇ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ। ਤੁਸੀਂ ਕੋਈ ਪਤਾ ਤਾਂ ਲੱਗਦਾ ਨਹੀਂ ਵੀ ਵਿਆਪਕ ਹੈ ਜਾਂ ਨਹੀਂ ਹੈ। ਇੱਕ ਦ੍ਰਿਸ਼ਟਾਂਤ ਹੈ ਇਸ ਦੇ ਉੱਤੇ, ਜਿਹੜੇ ਇਸ ਪਾਸੇ ਕੋਈ ਗੁਰੂ ਕੀ ਸਿੱਖਿਆ ਲੈ ਕੇ ਭਜਨ ਸਿਮਨ ਕਰਦੇ ਨੇ, ਉਹਨਾਂ ਨੂੰ ਛੇਤੀ ਫਿਰ ਸਮਝ ਪੈ ਜਾਂਦੀ ਹੈ। ਉਹ ਹੈ ਜਿਵੇਂ ਆਕਾਸ਼ ਹੈ, ਉਹ ਸਾਰੇ ਹੀ ਵੱਡਾ ਆਕਾਸ਼ ਹੈ, ਬਾਹਰ ਸਾਰੇ ਉਹਨੂੰ ਵੱਡਾ ਆਕਾਸ਼ ਕਹਿੰਦੇ ਹੋ। ਆਕਾਸ਼ ਕੀ ਹੈ? ਜਿੱਥੇ ਪੋਲ ਹੋਵੇ, ਅਤੇ ਆਹ ਹਾਲ ਬਣ ਗਿਆ, ਚਾਰ ਸਵੇਰੇ ਕੰਨਾਂ ਕੱਢ ਦਿੱਤੀਆਂ, ਉੱਤੇ ਛੱਤ ਪਾ ਦਿੱਤੀਆਂ, ਇਹਦੇ ਵਿੱਚ ਵੀ ਪੋਲ ਦੇ ਥਾਈਂ ਟਿਕ ਗਿਆ। ਇਉਂ ਕੋਈ ਵੀ ਚੀਜ਼ ਹੈ ਜਿਹੜੀ ਹੈ, ਆਕਾਸ਼ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦੀ। ਇਉਂ ਵਾਹਿਗੁਰੂ ਪਰਮੇਸ਼ੁਰ ਆਕਾਸ਼ ਵਾਂਗ ਹੈ, ਉਹ ਸਾਡੇ ਅੰਦਰ ਵੀ ਹੈ। ਜਿਵੇਂ ਤੁਹਾਨੂੰ ਪੁੱਛੇ ਮੇਰੇ ਅੰਦਰ ਆਕਾਸ਼ ਹੈਗਾ, ਕਿੱਥੇ ਆਕਾਸ਼ ਕਿੱਥੇ ਹੈ, ਪਰ ਸਮਝਦਾਰ ਨੂੰ ਇਹ ਸਮਝ ਆਏਗੀ ਕਾਸ਼ ਹੈਗਾ ਤਾਂ ਹੀ ਮੈਂ ਵੇਚਿਆ ਅਤੇ ਮੇਰੇ ਅੰਦਰ ਵੀ ਹੈ ਉਹ ਆਕਾਸ਼ ਇੱਕ ਦੂਜੀਆਂ ਚੀਜ਼ਾਂ ਨੂੰ ਤਾਂ ਅਵਕਾਸ਼ ਦੇਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਹੋਇਆ ਅਤੇ ਪਰ ਆਕਾਸ਼ ਦੇ ਅੰਦਰ ਇਹ ਸ਼ਕਤੀ ਨਹੀਂ ਹੈ ਆਕਾਸ਼ ਤਾਂ ਸਾਡੇ ਅੰਦਰ ਹੈ ਪਰ ਵਾਹਿਗੁਰੂ ਪਰਮੇਸ਼ਰ ਜਿਹੜਾ ਚੇਤਨ ਜੋਤੀ ਸਰੂਪ ਹੈ ਨਾ ਕਿਸੇ ਨੂੰ ਕਹੋ ਲਓ ਜੋਤੀ ਸਰੂਪ ਦੇ ਜਾਣਨ ਦਾ ਇਹ ਪਰਿਮਾਣ ਹੈ ਜਿਹੜੀ ਮੰਨਣ ਦੇ ਵਿੱਚ ਆਵੇ ਵੀ ਕਿਸੇ ਨੂੰ ਕਹੋ ਤੂੰ ਆਪਣੇ ਆਪ ਨੂੰ ਜਾਣਦਾ ਕਹਿੰਦਾ ਮੈਂ ਜਾਣਦਾ ਨਹੀਂ ਚਾਹੇ ਸਰੀਰ ਨੂੰ ਹੀ ਉਹ ਕਹਿੰਦਾ ਮੈਂ ਜਾਣਦਾ ਨਹੀਂ ਜਿਹੜੀ ਜੜ ਚੀਜ਼ ਹੈ ਜਾਂ ਪੱਥਰ ਨਹੀਂ ਜਾਣਦੇ ਆਪਣੇ ਆਪ ਨੂੰ ਉਹ ਜਿਹੜਾ ਜਾਣਦਾ ਉਹਨੂੰ ਚੇਤਨ ਕਹਿੰਦੇ ਆ ਚੇਤਨ ਕਹੋ ਗਿਆਨ ਕਹੋ ਪ੍ਰਕਾਸ਼ ਕਹੋ ਇਹ ਪਰਮੇਸ਼ੁਰ ਦਾ ਨਿਰਾਕਾਰ ਜੋਤੀ ਸਰੂਪ ਦਾ ਸਰੂਪ ਹੈ ਅਤੇ ਉਹ ਆਪ ਜਦੋਂ ਵੀ ਉਸਦੀ ਇੱਛਾ ਹੁੰਦੀ ਹੈ ਜਬ ਉਹ ਕਰਕ ਕਰਾ ਕਰਤਾਰਾ ਪਰਜਾ ਤਤ ਦੇ ਅਪਾਰਾ ਜਬਾ ਕਰਕ ਕਰਤ ਹੋ ਕਬੂ ਤੁਮ ਮਿਲ ਦੇ ਤਰਸਭ ਹੋ ਜੇਤੇ ਬਦਨ ਸਿਸ਼ਵ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹਿਣ ਨਿਰਾਲਮ ਜਾਨ ਵੇਦ ਭੇਦ ਅਰ ਆਲਮ ਨਿਰੰਕਾਰ ਕਿਹਾ ਜਾ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਂ ਕਾ ਮੂਡ ਉਚਾਰਤ ਏਦਾਂ ਜਾ ਕੋ ਭੇਵ ਨਾ ਪਾਵਤ ਵੇਦਾ ਜਿਹੜੇ ਕਹਿੰਦੇ ਜੀ ਇਸ ਤਰ੍ਹਾਂ ਉਹ ਜੈਸੇ ਜਿਹੜੇ ਬੋਧੀ ਨੇ ਉਹ ਸ਼ੂਨ ਨੂੰ ਆਤਮਾ ਮੰਨਦੇ ਹੈ ਪਰਮਾਤਮਾ ਮੰਨਦੇ ਹੈ ਵੀ ਸ਼ੂਨ ਹੈ ਉਸਦੇ ਵਿੱਚ ਕੁਛ ਨਹੀਂ ਹੈ ਇਸ ਤਰ੍ਹਾਂ ਹੀ ਜਿਹੜੇ ਜੈਨੀ ਨੇ ਉਹ ਕੁਛ ਹੋਰ ਰੂਪ ਦੇ ਵਿੱਚ ਮੰਨਦੇ ਹੈ ਹੋਰ ਵੀ ਮਤ ਮਤਾਂਤਰਾਂ ਵਾਲੇ ਜਿਵੇਂ ਮੁਸਲਮਾਨਾਂ ਵਿੱਚ 72 ਫਿਰਕੇ ਨੇ ਆਤਮਾ ਪ੍ਰਾਤਮਾ ਨੂੰ ਵੱਖਰੋ ਵੱਖਰੇ ਹੋਰ ਮੰਨਣ ਵਾਲੇ ਸ਼ੀਆ ਸੁਨੀ ਇਹ ਆਪੋ ਵਿੱਚ ਹੀ ਲੜਦੇ ਰਹਿੰਦੇ ਹੈ ਸੋ ਉਹ ਜਿਹੜਾ ਜੋਤੀ ਸਰੂਪ ਉਸਨੂੰ ਅਤੇ ਉਹ ਫਿਰ ਜਿਸ ਵੇਲੇ ਸੰਸਾਰ ਨੂੰ ਬਣਾਉਂਦਾ ਹੈ ਉਸ ਦੇ ਵਿੱਚ ਆਇਆ ਹੁੰਦਾ ਹੈ ਅਤੇ ਚਾਹੇ ਪੰਜ ਤੱਤ ਆਕਾਸ਼ ਤਿੰਨ ਗੁਣ ਪ੍ਰਕਿਰਤੀ ਪੁਰਖ ਪ੍ਰਕਿਰਤੀ ਇਹਨਾਂ ਸਾਰਿਆਂ ਦੇ ਵਿੱਚ ਅਤੇ ਇਹਨਾਂ ਦੇ ਸਮੇਤ ਹੀ ਜਿਸ ਨੂੰ ਉਹ ਇਹ ਵਿਸ਼ਿਸ਼ਟ ਕਹਿ ਦਿੰਦੇ ਹੈ ਮਾਇਆ ਵਿਸ਼ਿਸ਼ਟ ਚੇਤਨ ਉਹ ਸਰਗੁਣ ਹੈ ਮਾਇਆ ਦਾ ਵੀ ਰੂਪ ਜਿਹੜਾ ਕੋਈ ਦਿਸਣ ਵਾਲਾ ਕਾਰਜ ਰੂਪ ਤਾਂ ਦਿਸਦੀ ਹੈ ਮਾਇਆ ਕਾਰਨ ਰੂਪ ਨਹੀਂ ਦਿਸਦੀ ਉਹ ਤਾਂ ਮਾਇਆ ਭੁਲਾਈ ਜਾਂਦੀ ਹੈ ਮਾਇਆ ਜਿੱਤਰ ਵਿਸਰੇ ਅਤੇ ਦੂਜੇ ਪਾਸੇ ਲਾਈ ਜਾਂਦੀ ਹੈ ਤਾਂ ਸਹੀ ਉਸਨੂੰ ਮਾਇਆ ਕਹਿ ਦਿੰਦੇ ਹੈ ਉਹ ਹੈ ਫਿਰ ਸਰਗੁਣ ਸਰੂਪ ਵੈਰਾਟ ਸਰੂਪ ਹੈ ਹਿਰਨ ਗਰਭ ਸਰੂਪ ਹੈ ਸਾਰੀ ਸਮਿਸ਼ਟੀ ਦਾ ਸੂਖਮ ਸਰੀਰਾਂ ਦਾ ਅਤੇ ਫਿਰ ਉਹ ਅਭਿਆਕ੍ਰਿਤ ਹੈ ਈਸ਼ਵਰ ਹੈ ਪਰਮੇਸ਼ਵਰ ਹੈ ਵੀ ਪਰਮੇਸ਼ਵਰ ਹੈ ਪੁਰਾਣਿਕ ਮਤ ਵਾਲਿਆਂ ਨੇ ਪੰਜ ਈਸ਼ਵਰ ਮੰਨੇ ਹਨ ਕੀ ਕਹਿੰਦੇ ਜੀ ਵੇਦਾਂਤ ਮਤ ਵਾਲਿਆਂ ਨੇ ਨਹੀਂ ਮੰਨਿਆ ਉਹਨਾਂ ਨੇ ਉਹ ਤਾਂ ਉਹਨੂੰ ਪਰਮੇਸ਼ਰ ਨੂੰ ਹੀ ਮੰਨਦੇ ਆ ਮਾਇਆ ਸ਼ਬਦ ਨੂੰ ਉਹ ਇੱਕ ਦਰਜਾ ਹੈ ਕਿਉਂਕਿ ਵੇਦ ਸ਼ਾਸਤਰਾਂ ਦੇ ਵਿੱਚ ਕਰਮ ਉਪਾਸ਼ਨਾ ਗਿਆਨ ਹੈ ਉਹਦੇ ਵਿੱਚ ਉਹਨੂੰ ਫਿਰ ਆਪਣੀ ਕਲਾ ਧਾਰ ਜਗ ਮੈਂ ਪਰਵਰਿਓ ਹੁਣ ਆਪਣੀ ਇੱਛਾ ਦੇ ਅਨੁਸਾਰ ਫਿਰ ਗੁਰੂ ਨਾਨਕ ਸਾਹਿਬ ਉਹ ਉਸੇ ਰੂਪ ਦੇ ਵਿੱਚ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਨੂੰ ਜਿਵੇਂ ਉਸ ਵੇਲੇ ਉਸ ਰੂਪ ਸੀਗਾ, ਹੁਣ ਵੀ ਚਿੱਤਰਾਂ ਦੁਆਰਾ ਜਾਂ ਸੁਣ ਕੇ ਵੀ ਗੁਰੂ ਨਾਨਕ ਸਾਹਿਬ ਦਾ ਇੰਨਾ ਸਰੂਪ ਸੀ, ਐਸੇ ਚਰਨ ਸੀ, ਜੈਸੇ ਇਤਿਹਾਸਕਾਰਾਂ ਨੇ ਲਿਖਿਆ, ਬਹੁਤ ਸੁੰਦਰ ਰੂਪ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਨਾਲ ਕਾਬਾ ਫਿਰ ਗਿਆ, ਚਰਨਾਂ ਦਾ ਧਿਆਨ ਧਰਦੇ ਹੈ, ਉਹਨਾਂ ਦੀ ਇੱਛਾ ਅਨੁਸਾਰ ਦਿਸਦਾ ਹੈ। ਦੇਵੀ ਦੇਵਤਿਆਂ ਦੀ ਗੱਲ ਕੁਛ ਹੋਰ ਹੈ, ਕੁਛ ਸ਼ਕਤੀਆਂ ਵਾਲੇ ਨੇ, ਪਰ ਗੁਰੂ ਨਾਨਕ ਸਾਹਿਬ ਤਾਂ ਸਰਜ ਰੂਪ ਨੇ। ਕਿਉਂਕਿ ਨਾ ਉਹਨਾਂ ਦਾ ਕੁਛ ਖਾਣਾ, ਨਾ ਪੀਣਾ, ਨਾ ਲੈਣਾ, ਤਾਂ ਦੇਣਾ ਹੀ ਦੇਣਾ। ਜੈਸੇ ਵਾਹਿਗੁਰੂ ਦਾ ਉਹ ਐਸਾ ਦੇਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ, ਹੁਕਮੀ ਹੁਕਮ ਚਲਾਏ ਰਾਹ, ਇਹ ਸਾਰੀ ਮਰਿਆਦਾ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ। ਇਸ ਕਰਕੇ ਉਹ ਸ਼ੰਕਾ ਨਹੀਂ ਪਈ, ਉਹ ਜੂਨ ਦੇ ਵਿੱਚ ਆ ਗਿਆ। ਅਤੇ ਉਹਨਾਂ ਦੇ ਅਭਾਸ ਰੂਪ ਕਰਮ ਹੋਇਆ ਕਰਦੇ ਨੇ, ਦੂਜਿਆਂ ਨੂੰ ਪ੍ਰਤੀਤ ਹੁੰਦੇ, ਵਾਸਤਵ 'ਤੇ ਨਹੀਂ ਹੁੰਦੇ। ਜੈਸੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਨਾਲ ਚਰਚਾ ਵਾਰਤਾ ਹੁੰਦੀਆਂ ਰਹੀਆਂ, ਅਤੇ ਉਹਨਾਂ ਨੇ ਕਿਹਾ ਵੀ ਆਪਣੇ ਇਹਨਾਂ ਨੂੰ ਸਿੱਧੀਆਂ ਸ਼ਕਤੀਆਂ ਦਾ ਮਾਣ ਸੀ। ਕਹਿੰਦੇ ਜਿਵੇਂ ਆਮ ਹੀ ਸੰਸਾਰ ਦੇ ਵਿੱਚ ਕੋਈ ਛੋਟੇ ਲੜਕੇ ਬੱਚੇ ਉਹ ਅੱਖਾਂ ਮੀਟ ਲੈਂਦੇ ਨੇ ਵੀ ਉਹ ਲੁਕ ਜਾਂਦੇ ਆ, ਵੀ ਲੁਕੋ ਵੀ ਲੱਭੋ ਸਾਨੂੰ, ਇਉਂ ਇਹਨਾਂ ਦੇ ਵੱਡੇ ਕੰਮ ਨੇ। ਉਹਨਾਂ ਕਿਹਾ ਵੀ ਅਸੀਂ ਸਿੱਧ ਜਿਹੜੇ ਹੈ ਅਸੀਂ ਲੁਕਦੇ ਹਾਂ ਆਪਣੀ ਸ਼ਕਤੀਆਂ ਨਾਲ, ਅਤੇ ਤੁਸੀਂ ਸਾਨੂੰ ਲੱਭ ਲਿਓ ਵੀ ਕਿੰਨੀ ਸ਼ਕਤੀ ਹੈ, ਫਿਰ ਤੁਸੀਂ। ਗੁਰੂ ਨਾਨਕ ਸਾਹਿਬ ਇਹਨਾਂ ਨੇ ਕਿਹਾ ਵੀ ਚੰਗਾ, ਇਹਨਾਂ ਦੀ ਜਿੰਨੀ ਸ਼ਕਤੀ ਸੀ ਸੂਖਮ ਸਰੀਰ ਦੀ, ਉਹ ਉੱਥੇ ਉੱਥੇ ਜਾ ਕੇ ਕੋਈ ਪਤਾਲ ਦੇ ਵਿੱਚ, ਕੋਈ ਕਿਸੇ ਮੰਡਲ ਦੇ ਵਿੱਚ, ਕੋਈ ਕਿਸੇ ਥਾਂ ਸੂਖਮ ਰੂਪ ਹੋ ਕਰਕੇ ਬਣ ਗਿਆ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਨੇ ਹੀ ਸਰੂਪ ਧਾਰਨ ਕਰ ਲਏ, ਉੱਥੋਂ ਉੱਥੋਂ ਫੜ ਕੇ ਉਹਨਾਂ ਨੂੰ ਲੈ। ਕਹਿੰਦਾ ਜੀ ਚੰਗਾ ਹੁਣ ਤੁਸੀਂ ਲੁਕੋ, ਇਹਨੂੰ ਲੁਕਣ ਮੀਚਾਈਆਂ, ਅੱਖਾਂ ਮੀਚਣੀਆਂ ਲੁਕਣਾ, ਅਤੇ ਅਸੀਂ ਲੱਭਦੇ ਹਾਂ। ਕਹਿੰਦੇ ਚੰਗਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਗੱਲ ਇਹ ਹੈ ਵੀ ਜੇ ਤੁਹਾਨੂੰ ਨਾ ਲੱਭਿਆ ਨਾ, ਅਸੀਂ ਨਾ ਲੱਭੀਏ ਤਾਂ ਉਸੇ ਤਰ੍ਹਾਂ ਹੀ ਨਾ ਰਹਿ ਜਾਓ ਕਿਤੇ, ਹੋਰ ਸੰਸਾਰ ਦਾ ਵੀ ਭਲਾ ਜਿਹੜਾ ਹੋਣਾ ਉਹ ਵੀ ਰੁਕ ਜਾਊਗਾ, ਜਿਹੜਾ ਅਸੀਂ ਸਰੂਪ ਧਾਰਿਆ। ਅਤੇ ਉਹ ਫਿਰ ਜੇ ਨਾ ਤੁਹਾਨੂੰ ਲੱਭ ਸਕੋ ਤੁਸੀਂ, ਤਾਂ ਫਿਰ ਇੱਕ ਟਕਾ ਰੱਖ ਕੇ ਅਰਦਾਸ ਕਰਿਓ ਪਰਮੇਸ਼ੁਰ ਵਾਹਿਗੁਰੂ, ਇਹ ਵਾਹਿਗੁਰੂ ਜੋਤੀ ਸਰੂਪ, ਜੋ ਤੂੰ ਇਹ ਸਰੂਪ ਧਾਰਨ ਕੀਤਾ ਹੈ ਉਹ ਪ੍ਰਗਟ ਹੋ ਜਾਏ। ਵਾਹਿਗੁਰੂ ਅੱਗੇ ਅਰਦਾਸ ਕਰੋ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਰੂਪ ਸੀ ਉਹਨਾਂ ਦਾ, ਐਸਾ ਪੰਜਾਂ ਤੱਤਾਂ ਦਾ ਤਾਂ ਹੈ ਨਹੀਂ ਸੀ, ਨਾ ਕੋਈ ਸੂਖਮ ਸਰੀਰ ਸੀ, ਨਾ ਕੋਈ ਮਾਇਕੀ ਰਚਿਤ ਸੀ, ਉਹ ਤਾਂ ਆਪਣੀ ਸ਼ਕਤੀ ਦੁਆਰਾ ਧਾਰਨ ਕੀਤਾ ਸੀ ਉਹਨਾਂ ਨੇ ਪਰਮੇਸ਼ੁਰ ਨੇ। ਅਤੇ ਉਹ ਤੱਤਾਂ ਦੇ ਵਿੱਚ ਤੱਤ ਮਿਲਾ ਅਤੇ ਸਭ ਕੁਝ ਚੀਜ਼ ਕਰ ਦਿੱਤੀ, ਅਤੇ ਪਰਮੇਸ਼ੁਰ ਸਰੂਪ ਅੱਗੇ ਨੇ ਉਹ। ਪਰਮੇਸ਼ੁਰ ਤੱਕ ਇਹਨਾਂ ਦੀ ਪਹੁੰਚ ਹੈ ਨਹੀਂ ਸੀ, ਇਹ ਪਰਮੇਸ਼ੁਰ ਮਹਾਂਦੇਵ ਨੂੰ ਮੰਨਦੇ ਸਨ, ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਦਾ ਚੀਨਤ ਨੇ ਪਿਆ, ਨਿਰੰਕਾਰ ਦਾ ਇਹਨਾਂ ਨੂੰ ਭੇਦ ਨਹੀਂ ਸੀ। ਜਾਂ ਦਸਵੇਂ ਦੁਆਰ ਦੇ ਵਿੱਚ ਸੀਗਾ, ਉਸਨੂੰ ਮੁਖੀ ਕਰਕੇ ਕਾਰਨ ਰੂਪ ਕਰਕੇ ਮੰਨਦੇ ਸੀ, ਪਰ ਇਹਨਾਂ ਨੇ ਬੜੀ ਆਪਣੀ ਸ਼ਕਤੀਆਂ ਦੇ ਨਾਲ ਜਿੱਥੇ ਕਿੱਥੇ ਖੋਜ ਕੀਤੀ ਉਹ ਸਰੂਪ ਲੱਭੇ ਕਿੱਥੇ, ਉੱਥੇ ਤਾਂ ਇਹਨਾਂ ਦੀ ਪਹੁੰਚ ਹੀ ਨਹੀਂ। ਜੋ ਤ੍ਰਿਗੁਣ ਅਤੀਤ ਹੈ, ਤ੍ਰਿਗੁਣ ਅਤੇ ਪ੍ਰਭਿੰਨ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਗੁਣ ਅਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਆਪ ਹੀ ਜਿੱਥੇ ਪ੍ਰਸੰਨ ਹੋਵੇ ਉਹਨੂੰ ਸੂਝਬੂਝ ਦੇ ਦਿੰਦਾ ਹੈ, ਮੈਂ ਮੇਟ ਦਿੰਦਾ ਹੈ ਸ਼ਬਦ ਦੁਆਰਾ ਸੰਗਤ ਦੁਆਰਾ, ਨਿਸ਼ਕਾਮਤਾ ਕਰ ਦਿੰਦਾ ਹੈ, ਉਹਦੇ ਵਿੱਚ ਸਮਾਧੀ ਬਖਸ਼ ਦਿੰਦਾ ਹੈ, ਉਹਦੇ 'ਚ ਅਨੁਭਵਤਾ ਹੁੰਦੀ ਹੈ ਸਰਗੁਣ ਸਰੂਪ ਦੇ, ਨਾਮ ਦੇ, ਵਸਤਾਂ ਦੀ, ਨਿਰਾਕਾਰ ਦਾ ਅਨੁਭਵ ਹੁੰਦਾ ਹੈ ਵੀ ਉਹ ਅਕਾਲ ਮੂਰਤ ਜੁਨੀ ਸਹਿਭੰਗ ਹੈ। ਸੋ ਫਿਰ ਜਿਸ ਵੇਲੇ ਇਹਨਾਂ ਨੇ ਫਿਰ ਅਰਦਾਸ ਕੀਤੀ ਤਾਂ ਗੁਰੂ ਨਾਨਕ ਸਾਹਿਬ ਉਸੇ ਸਰੂਪ ਦੇ ਵਿੱਚ ਪ੍ਰਗਟ ਹੋ ਗਏ। ਸੋ ਇਹ ਉਹਨਾਂ ਦਾ ਅਸਰਜ ਸਰੂਪ ਜੋ ਹੋਇਆ ਵਾਹਿਗੁਰੂ ਪਰਮੇਸ਼ਰ, ਦੂਜਿਆਂ ਦੇ ਵਿੱਚ ਵੀ ਇਹਨਾਂ ਨੂੰ ਵੀ ਪਰਮੇਸ਼ਰ ਨੇ ਸ਼ਕਤੀਆਂ ਦਿੱਤੀਆਂ ਨੇ, ਜਾਂ ਇਹਨਾਂ ਨੇ ਜਪ ਤਪ ਕੀਤੇ ਹੈ, ਬ੍ਰਹਮਾ ਨੇ, ਸ਼ਿਵਜੀ ਨੇ, ਵਿਸ਼ਨੂੰ ਨੇ, ਉਹਨਾਂ ਨੂੰ ਉਨੀਆਂ ਉਨੀਆਂ ਸ਼ਕਤੀਆਂ ਦਿੱਤੀਆਂ ਨੇ, ਪਰ ਉਹ ਨਿਰੰਕਾਰ ਸਰੂਪ ਨੇ। ਜਿਸ ਵੇਲੇ ਇਹ ਸੰਸਾਰ ਦੇ ਉੱਤੇ ਦੋ ਪੱਖ ਹੈ, ਸੰਸਾਰ ਦੇ ਉੱਤੇ ਇੱਕ ਤਾਂ ਸੰਸਾਰ ਦੇ ਵਿੱਚ ਮਰਿਆਦਾ ਠੀਕ ਰਹੇ, ਇੱਕ ਤਾਂ ਧਾਰਮਿਕ ਪੱਖ ਹੈ, ਧਾਰਮਿਕ ਪੁਰਸ਼ ਰਹਿਣੇ ਜਿਹਨਾਂ ਨੂੰ ਕਿ ਇਹ ਧਰਮੀ ਹੈ, ਆਪੋ ਆਪਣਾ ਧਰਮ ਖਾਉਂਦੇ ਹੈ, ਜੋਗੀ ਹੈ, ਸੰਨਿਆਸੀ ਹੈ, ਹੋਰ ਹੈ, ਉਲਟ ਪੁਲਟ ਵੀ ਜਾਨੀ ਹੈ, ਸਰੇਵੜੇ ਹੈ, ਹੋਰ ਹੈ, ਉਹ ਤਾਂ ਐਸੇ ਹੀ ਗੱਲਬਾਤ ਹੈ ਉਹਨਾਂ ਨੇ, ਤਾਂ ਉਹ ਤੋਂ ਪਹਿਲਾਂ ਹੀ ਉਹ ਸੰਗੀ ਪੁਰਸ਼ ਨੇ, ਪਰ ਆਪਣੇ ਆਪ ਨੂੰ ਤਾਂ ਉਹ ਵੱਡਾ ਖੁੰਦੇ ਹੈ। ਜੈਸੇ ਚਾਰ ਬਾਕੀ ਹੈ, ਅੱਜ ਕੱਲ੍ਹ ਕੁਸੰਗਤ ਇੰਨੀ ਫੈਲੀ ਹੋਈ ਹੈ, ਦੂਜੇ ਦੇਸ਼ਾਂ ਦੇ ਵਿੱਚ ਵੀ ਕੋਈ ਕਹਿੰਦੇ ਜੀ ਇਸ ਤਰ੍ਹਾਂ ਉਹਨਾਂ ਨੇ ਕਾਨੂੰਨ ਆਹ ਪਾਸ ਕਰਤਾ ਹੈ, ਉਹਦਾ ਕੁਸੰਗਤ ਹੈ। ਹਾਂ, ਜਿਹੜੀ ਮਰਿਆਦਾ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ ਇਸਤਰੀ ਪੁਰਖ ਦੀ, ਉਹਦੇ ਵਿੱਚ ਰਹਿ ਕੇ ਹੀ ਸੰਬੰਧ ਹੋਣੇ ਚਾਹੀਦੇ ਨੇ, ਆਪਣੀ ਮਰਜ਼ੀ ਨਾਲ ਛੋੜਾ ਹੋਣੀ ਚਾਹੀਦੀ ਹੈ। ਜਾਂ ਉਲਟ ਪੁਲਟ ਜਿਹੜੇ ਕੋਈ ਕਰਮ ਕਰਦੇ ਨੇ, ਉਹਦਾ ਕੁਸੰਗਤ ਹੈ, ਉਹਦਾ ਵੀ ਅੰਤ ਪਾਰਾਵਾਰ ਨਹੀਂ ਹੈ, ਚੀਜ਼ਾਂ ਦਾ, ਖੋਟੇ ਪੁਰਸ਼ਾਂ ਦਾ ਵੀ। ਸੋ ਜਿਸ ਵੇਲੇ ਉਸ ਵੇਲੇ ਇਹ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਆਪੋ ਆਪਣਾ ਮਤ ਚਲਾਉਂਦੇ, ਜੈਸੇ ਠਾਕੁਰ ਦੁਆਰੇ ਹੈ, ਸ਼ਿਵ ਦੁਆਲੇ ਹੈ, ਸ਼ਿਵਜੀ ਦੇ ਮੰਦਰ ਹੈ, ਬ੍ਰਹਮਾ ਦੇ ਘੱਟ ਹੈ, ਬ੍ਰਹਮਾ ਨੂੰ ਵੇਦ ਰਾਜ ਬ੍ਰਹਮਾ ਜੂਥੀ ਵੇਦ ਮਰਿਆਦਾ ਅਨੁਸਾਰ ਰਾਜ ਪ੍ਰਬੰਧ ਨੂੰ ਚਲਾਉਣ ਵਾਲਾ ਬ੍ਰਹਮਾ ਹੋਇਆ। ਇਹਨੂੰ ਵੀ ਥੋੜ੍ਹੀ ਪਦਵੀ ਨਹੀਂ ਦਿੱਤੀ, ਜਿੰਨੇ ਸੰਸਾਰ ਦੇ ਵਿੱਚ ਰਾਜੇ ਹੋਣਗੇ ਉਹ ਉਹਨਾਂ ਦਾ ਉਹਨਾਂ ਦੇ ਉੱਤੇ ਹੈ। ਮਨੁੱਖ ਸ੍ਰਿਸ਼ਟੀ ਦੇ ਵਿੱਚ ਰਾਜੇ ਵੀ ਬਣਾਉਣ ਦਾ, ਹਟਾ ਵੀ ਸਕਦਾ ਹੈ। ਜਦੋਂ ਰਾਜਿਆਂ ਤੋਂ ਇੱਕ ਧਰਮ ਦਾ ਪੱਖ ਹੈ ਵੀ ਧਰਮ ਦੁਆਰਾ ਤਾਂ ਇਹ ਤਾਂ ਹੈ ਵੀ ਸ੍ਰੇਸ਼ ਗੁਣ ਧਾਰੋ, ਸ੍ਰੇਸ਼ ਚੱਲਣ 'ਤੇ ਆਪ ਹੀ ਕੋਈ ਆਪਣੇ ਠੀਕ ਰਹਿੰਦੇ, ਕਿਸੇ ਦਾ ਹੱਕ ਨਹੀਂ ਖੋਹਦਾ, ਝੂਠ ਨਹੀਂ ਬੋਲਦਾ, ਝੂਠ ਬੋਲਣ ਨਾਲ ਅਗਲੇ ਦਾ ਨੁਕਸਾਨ ਹੁੰਦਾ ਹੈ, ਨਿੰਦਾ ਕਰਨ ਦੇ ਨਾਲ ਅਗਲੇ ਦੀ ਅਵੱਗਿਆ ਹੁੰਦੀ ਹੈ, ਨਿਰਾਦਰੀ ਹੁੰਦੀ ਹੈ, ਆਪਣੀ ਕੋਈ ਨਿਰਾਦਰੀ ਚਾਹੁੰਦਾ ਹੈ, ਅਤੇ ਜਾਂ ਆਪਣਾ ਹੱਕ ਕਮਾਈ ਕੋਈ ਕਹਿੰਦਾ ਵੀ ਲੁੱਟ ਕੇ ਲੈ ਜਾਏ, ਨਹੀਂ ਕੋਈ ਨਹੀਂ ਚਾਹੁੰਦਾ, ਅਤੇ ਜਾਂ ਆਪਣੀ ਜਿੰਦ ਜਾਨ ਨੂੰ ਕੋਈ ਮੈਨੂੰ ਕੋਈ ਖਾ ਜਾਵੇ ਜਾਂ ਸਾਡੇ ਬੱਚਿਆਂ ਨੂੰ ਖਾ ਜਾਵੇ ਕੋਈ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਸਾਰੀਆਂ ਜੂਨਾਂ ਦੇ ਵਿੱਚ ਜਿੰਦ ਪਿਆਰੀ ਹੈ, ਪਰ ਆਪਾਂ ਤਾਂ ਖਾਂਦੇ ਹਾਂ, ਮਕਰੇ ਛਤਰੇ ਹੋਰ ਜਾਨਵਰ ਖਾਂਦੇ ਹੀ ਖਾਂਦੇ ਹਾਂ ਉਹਨਾਂ ਨੂੰ, ਠੀਕ ਹੈ। ਕਹਿੰਦੇ ਉਹ ਬਣਾਏ ਕਾਹਦੇ ਲਈ ਹੈ, ਵੀ ਇਹ ਬਣਾਏ ਜਾਂ ਤੁਹਾਨੂੰ ਕਾਹਦੇ ਲਈ ਬਣਾਇਆ, ਤੁਹਾਨੂੰ ਖਾਣ ਲਈ ਬਣਾਇਆ ਕਿ ਹੋਰ ਕੁਛ ਕਰਨ ਨੂੰ ਵੀ ਬਣਾਇਆ। ਹੁਣ ਤਾਂ ਪਰਮੇਸ਼ਰ ਨੇ ਸਾਰੇ ਪ੍ਰਬੰਧ ਕੀਤੇ ਹੈ, ਉਹ ਹੈ ਸੰਗਤ ਹੈ, ਗੁਰੂ ਹੈ, ਉਹਦੀ ਸ਼ਰਨ ਲਓ। ਉਸ ਵੇਲੇ ਦੇ ਜਿਹੜੇ ਗੁਰੂ ਵੀ ਖੁਆਉਂਦੇ ਸੀ ਉਹ ਵੀ ਅਧੂਰੇ ਅਤੇ ਇਸ ਤਰ੍ਹਾਂ ਹੋ ਗਏ ਸੀ ਅਤੇ ਧਰਮ ਦੀ ਵੀ ਕੋਈ ਗੱਤ ਨਹੀਂ ਸੀ ਰਹੀ। ਉਹ ਕਾਰਨ ਦੱਸਿਆ ਕਲਕਾਤੀ ਰਾਜੇ ਕਾ ਸਾਈ ਧਰਮ ਪੰਕਰ ਉੱਡਰਿਆ ਕੂੜ ਮਾਵ ਸੱਚ ਚੰਦਰਮਾ ਦਿਸੈ ਨਾਹੀਂ ਝਿੜਿਆ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਦੇ ਕਲਕਾਤੀ ਰਾਜੇ ਕਾ ਸਾਈ, ਇਹ ਕਲਯੁਗ ਦੇ ਲੋਕਾਂ ਨੇ ਜਿਵੇਂ ਕਸਾਈ ਦੇ ਹੱਥ ਵਿੱਚ ਸ਼ਸਤਰ ਪਕੜਿਆ ਹੁੰਦਾ ਨਾ, ਕਾਂਤ ਪਕੜੀ ਹੁੰਦੀ ਹੈ, ਕੋਈ ਕੱਟਣ ਵਾਲਾ ਸ਼ਸਤਰ ਹੈ, ਇਸ ਤਰ੍ਹਾਂ ਲੋਕਾਂ ਦੀ ਇਹ ਰਾਜੇ ਕਸਾਈ ਹੋ ਗਏ। ਉਹਨਾਂ ਦਾ ਜਿਹੜਾ ਕੰਮ ਹੈ ਉਹ ਲੋਕਾਂ ਨੂੰ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਵੇ, ਵਾੜ ਰੱਖਿਆ ਵਾਸਤੇ ਹੁੰਦੀ ਹੈ, ਅਤੇ ਜੇ ਉਹ ਖੇਤ ਦਾ ਹੀ ਨੁਕਸਾਨ ਕਰਨ ਲੱਗ ਪੈਣ, ਖੇਤ ਸੰਸਾਰ ਦੇ ਲੋਕਾਂ ਨੂੰ ਹੀ ਦੁੱਖ ਦੇਣ ਲੱਗ ਪੈਣ, ਨਿਆਂ ਛੱਡ ਦੇਣ, ਕੂੜ ਮਾਵ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ, ਕਿ ਮੱਸਿਆ ਦੀ ਰਾਤ ਨੂੰ ਚੰਦਰਮਾ ਨਹੀਂ ਚੜ੍ਹਦਾ। ਇਸ ਤਰ੍ਹਾਂ ਸੱਚ ਜਿਹੜਾ ਉਹ ਸਮਝ ਲਓ ਮੱਸਿਆ ਦੀ ਰਾਤ ਦੇ ਚੰਦਰਮਾ ਵਾਂਗ ਹੋ ਗਏ, ਤਾਂ ਕਿਤੇ ਦਿਸਦਾ ਹੀ ਨਹੀਂ ਸੱਚ। ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਅਤੇ ਕਾਜੀ ਜਿਹੜੇ ਮੁਸਲਮਾਨਾਂ ਦੇ ਸੀ ਮੁਖੀ, ਅਤੇ ਬਾਹਮਣਾਂ ਦੀ ਗੱਲ ਜਿਹੜੀ ਸੀ ਉਹ ਥੱਕ ਗਈ ਹੈ, ਜਿਹੜੇ ਕੋਈ ਧਾਰਮਿਕ ਸੰਬੰਧ ਹੋਣੇ ਹੈ ਉਹਨਾਂ ਨੇ ਨਿਕਾਹ ਕਰਾਉਣਾ ਹੈ ਦੂਸਰਿਆਂ ਨੇ, ਬਾਹਮਣਾਂ ਨੇ ਫਿਰੇ ਫੂਰੇ ਦੇਣੇ, ਕੋਈ ਉਹ ਨਾਲ ਪੜ੍ਹਨੀਆਂ ਲਾਵਾਂ ਪੜ੍ਹਨੀਆਂ ਹੋਰ ਪੜ੍ਹਨੀਆਂ, ਉਹ ਗੱਲਾਂ ਰਹਿ ਗਈਆਂ ਨੇ। ਅਗਰ ਪੜਿਆ ਸ਼ੈਤਾਨ ਵੀ ਲਾ ਲਓ, ਜਿਹੜਾ ਸ਼ੈਤਾਨ ਹੈ ਨਾ ਸਾਡੇ ਅੰਦਰ ਪਹਿਲਾ ਜਵਾਨ ਹੈ ਪੰਜਾਂ 'ਚ, ਉਹੀ ਕਹਿੰਦੇ ਜਿੱਥੇ ਹੁੰਦਾ ਬਸ ਨਿਕਾਹ ਪੜੀ ਜਾਂਦਾ ਹੈ। ਸੋ ਇਸ ਤਰ੍ਹਾਂ ਧਰਮ ਦੀ ਵੀ ਜਿਹੜੀ ਗਤੀ ਸੀ ਅਤੇ ਰਾਜੇ ਵੀ ਜਿਹੜੇ ਸੀ ਉਹ ਵੀ ਕੁਨਿਆ ਕਰਨ ਲੱਗ ਪਏ, ਅਤੇ ਇਹਨਾਂ ਦੀ ਵੀ ਕੋਈ ਵਾਹ ਪੇਸ਼ ਜਿਹੜੀ ਇਹ ਆਪਣੇ ਆਪ ਦੀ ਪੂਜਾ 'ਚ ਲੱਗ ਪਏ। ਸਾਰੇ ਜਿੰਨੇ ਦੇਵੀ ਦੇਵਤੇ ਸੀਗੇ, ਚਲੋ ਵੀ ਸਾਨੂੰ ਤਾਂ ਮੰਨੀ ਜਾਂਦੇ ਹੈ, ਮੱਥਾ ਟੇਕਦੇ ਹੈ, ਕੁਛ ਨਾ ਕੁਛ ਦਿੰਦੇ ਹੀ ਦਿੰਦੇ ਹੈ, ਸਾਡਾ ਕੰਮ ਸਰੀ ਜਾਂਦਾ, ਨਾਲੇ ਸਾਡੇ ਚੇਲੇ ਵਾਲੇ ਹੈ, ਪਰਮੇਸ਼ੁਰ ਵੱਲ ਤਾਂ ਜਾਂਦੇ ਨਹੀਂ ਹੈ। ਜੇ ਪਰਮੇਸ਼ੁਰ ਵੱਲ ਲੱਗ ਗਏ ਵੀ ਸਾਡੀ ਕਦਰ ਘੱਟ ਜਾਣੀ ਹੈ, ਇਹ ਤਾਂ ਆਪ ਹੀ ਫਿਰ ਪਰਮੇਸ਼ੁਰ ਬਣ ਗਏ। ਸੋ ਇਸ ਤਰ੍ਹਾਂ ਦੀ ਜਿਸ ਵੇਲੇ ਦਸ਼ਾ ਹੋ ਜਾਂਦਾ, ਜਬ ਜਬ ਇਸ਼ਟ ਰਿਸ਼ਤ ਹੋ ਸੰਸਾਰਾ, ਤਬ ਤਬ ਲਗ ਤਬ ਤਬ ਦੇਹ ਧਰ ਅਵਤਾਰਾ। ਦਸਮ ਪਾਤਸ਼ਾਹ ਦੇ ਬਚਨ ਨੇ, ਜਬ ਜਬ ਜਦੋਂ ਇਸ ਤਰ੍ਹਾਂ ਦਾ ਵੈਰ ਪਾਪ ਫੈਲ ਜਾਵੇ ਦੁਨੀਆਂ ਦੇ ਵਿੱਚ, ਉਦੋਂ ਫਿਰ ਦੂਸਰੇ ਵੀ ਕਈ ਅਵਤਾਰਾਂ ਨੂੰ ਭੇਜਦਾ। ਜਦੋਂ ਇਸ ਤਰ੍ਹਾਂ ਦੀ ਹਾਲਤ ਹੋ ਜਾਏ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਹੋ ਗਈ, ਅਤੇ ਫਿਰ ਉਹ ਆਪ ਵਾਹਿਗੁਰੂ ਪਰਮੇਸ਼ਰ ਹੁੰਦਾ ਹੈ। ਸੋ ਉਸ ਜਿਹੜੇ ਕੋਈ ਜਿਨ੍ਹਾਂ ਨੂੰ ਦਬਾਇਆ ਕੁੱਟਿਆ ਜਾਂਦਾ ਹੈ ਜਾਂ ਭਗਤੀ ਹੋਣ 'ਤੇ, ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਭਗਤ ਜੋ ਗੁਰਬਾਣੀ ਵਿੱਚ ਪ੍ਰਮਾਣਿਕ ਹੋਏ ਨੇ, ਉਹਨਾਂ ਨੂੰ ਕਿੰਨੇ ਦੁਸ਼ਟ ਤਕਲੀਫਾਂ ਦਿੰਦੇ ਸੀ, ਆਪ ਰੱਖਿਆ ਵੀ ਕਰਦਾ ਸੀ ਗੁਪਤ ਹੋ ਕੇ, ਅਤੇ ਫਿਰ ਉਹਨਾਂ ਲੋਕਾਂ ਦੀ ਜਿਹੜੇ ਕੋਈ ਦਬਾਏ ਜਾ ਰਹੇ ਸਨ ਦੂਜਿਆਂ ਦੇ, ਅਤੇ ਉਹਨਾਂ ਦੀ ਸੁਣੀ ਪੁਕਾਰ ਦਾ ਤਾਰ ਪ੍ਰਭ, ਰੱਖਿਆ ਤਾਂ ਹੁਣ ਕਰਨੀ ਹੈ, ਗੁਰੂ ਨਾਨਕ ਜਗ ਮਾਹੀ ਪੁਠਾਇਆ। ਗੁਰੂ ਨਾਨਕ ਸਰੂਪ ਫਿਰ ਇਸ ਸੰਸਾਰ ਦੇ ਵਿੱਚ ਆਪ, ਕਿਉਂਕਿ ਆਪ ਜਿੱਥੇ ਮਰਜ਼ੀ ਉਹ ਸਰੂਪ ਤਾਰੇ, ਪਰ ਅਸੀਂ ਤਾਂ ਤਾਂਹੀਓ ਸਮਝਾਂਗੇ ਵੀ ਹਾਂ ਵੀ ਉਹਨਾਂ ਨੇ ਫਰਿਆਦ ਸੁਣ ਕੇ ਉਹਨੂੰ ਭੇਜ ਦਿੱਤਾ। ਸੋ ਕੇਵਲ ਇੱਥੇ ਨੇ ਵੀ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਕੋਈ 10 ਰੂਪ ਧਾਰਨ ਕਰਨੇ ਸਨ, ਫਿਰ ਪਹਿਲੀਆਂ ਵੀ ਜੋ ਵਾਹਿਗੁਰੂ ਪਰਮੇਸ਼ਵਰ ਵੱਲੋਂ ਭਵਿੱਖਿਤ ਬਾਤਾਂ ਹੋਣੀਆਂ ਸੀਆਂ, ਜਿਵੇਂ ਭਵਿੱਖਿਤ ਪੁਰਾਣ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਾਲਤ ਹੋਊਗੀ, ਫਿਰ ਆਪ ਵਾਹਿਗੁਰੂ ਪਰਮੇਸ਼ਵਰ ਨਿਰੰਕਾਰ 10 ਰੂਪ ਧਾਰੇਗਾ ਅਤੇ ਖਾਲਸਾ ਪੰਥ ਪ੍ਰਗਟ ਕਰੇਗਾ, ਅਤੇ ਗੁਰਬਾਣੀ ਸਰੂਪ ਵਾਹਿਗੁਰੂ ਪਰਮੇਸ਼ਵਰ ਦੀ ਉਹਨਾਂ ਨੂੰ ਗੁਰਤਾ ਦੇਣਗੇ। ਉਹ ਸਾਰੇ ਪਹਿਲਾਂ ਵੀ ਜਿੰਨੀ ਵਾਹਿਗੁਰੂ ਨੇ ਕਿਸੇ ਨੂੰ ਸੂਝ ਬੂਝ ਦਿੱਤੀ ਸੀ ਉਹ ਲਿਖੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਸੋ ਇਹ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਤੋਂ ਇਹ ਖਾਸ ਕਰਕੇ ਜਿਹੜੇ ਹਿੰਦੂ ਲੋਕ ਜੀ ਉਹ ਦਬਾਏ ਜਾ ਰਹੇ ਸਨ ਤੁਰਕਾਂ ਦੁਆਰਾ, ਠੀਕ ਹੈ ਇਹਨਾਂ ਦੇ ਹੁੰਦੇ ਸੀ, ਬਹੁਤ ਅਧੀਨ ਕੀਤੇ ਹੋਏ ਸੀ, ਅਤੇ ਉਹਨਾਂ ਨੂੰ ਵੀ ਠੀਕ ਰਸਤੇ ਪਾਉਣ ਵਾਸਤੇ ਤੁਰਕਾਂ ਨੂੰ ਵੀ, ਅਤੇ ਹਿੰਦੂ ਜਿਹੜੇ ਭੁੱਲ ਗਏ ਸੀ ਹੋਰ ਸ਼ਿਲਾ ਆਦਿਕ ਨੂੰ ਪੂਜਣਾ ਜਾਂ ਆਪ ਅੰਦਰੋਂ ਮੈਲੇ ਹੋਣੇ, ਧਰਮ ਨੂੰ ਛੱਡ ਗਏ ਸੀ। ਖਾਸ ਕਰਕੇ ਇਸੇ ਕਰਕੇ ਹੀ ਜਿਹੜੇ ਹੈਗੇ ਹੈ ਆਪਣੇ ਹਿੰਦੁਸਤਾਨ ਦੀ ਧਰਤੀ, ਇੱਧਰ ਲੰਕਾ ਨਾਲ ਹੋਰ ਲੱਗਦੀ ਕੁਛ ਟਾਪੂ, ਅਤੇ ਇੱਧਰਲੇ ਪਾਸੇ ਕਾਬਲ, ਕੰਧਾਰ, ਅਰਬ ਕੰਟਰੀ, ਮੱਕਾ, ਮਦੀਨਾ, ਇੱਥੇ ਜ਼ਿਆਦਾ ਇਤਿਹਾਸ ਮਿਲਦਾ ਹੈ। ਹੋਰ ਯੂਰਪ ਦੇ ਵਿੱਚ ਉਹ ਤਾਂ ਬੇਅੰਤ ਸਰੂਪ ਨੇ, ਉੱਧਰ ਇੰਨੇ ਕੋਈ ਸਤਿਗੁਰੂ ਸਾਹਿਬ ਜੀ ਦੇ ਵਿਚਰ ਕੇ ਸਿੱਖਿਆ ਦੇਣ ਦੀ ਵਿਚਾਰ ਨਹੀਂ ਹੁੰਦੀ। ਜਿੰਨੀ ਜਿੰਨੀ ਖੋਜ ਜਾਂ ਪਤਾ ਲੱਗਦਾ ਵੀ ਹਾਂ ਉੱਥੇ ਵੀ ਕਈ ਨਵੀਂ ਚੀਜ਼ਾਂ ਨੇ, ਉਹ ਤਾਂ ਬੇਅੰਤ ਨੇ। ਇੱਥੇ ਹੀ ਨਹੀਂ ਹੈ ਵੀ ਇੰਨੇ ਥਾਂ ਦੇ ਵਿੱਚ ਹੀ ਉਹ ਤਾਂ ਗੁਰੂ ਨਾਨਕ ਸਾਹਿਬ ਤੋਂ ਆਪ ਪਰਮੇਸ਼ਰ ਸਰੂਪ ਹੈ। ਉਹ ਤਾਂ ਜਿਸ ਤਰ੍ਹਾਂ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਉਹ ਬਗਦਾਦ ਦੇ ਪੀਰ ਨੂੰ ਜਾਂ ਉਹਦੇ ਚੇਲੇ ਨੂੰ ਜਾਂ ਉਹਦੇ ਬੇਟੇ ਨੂੰ ਕਹਿ ਦਿਓ, ਕਿਉਂ ਗ੍ਰਿਸ਼ਤੀ ਵੀ ਪੀਰ ਹੁੰਦੇ ਸੀ, ਉਹਨਾਂ 'ਤੇ ਸ਼ਰਧਾ ਹੁੰਦੀ ਸੀ, ਅੱਗੇ ਉਹਨੂੰ ਸਾਪ ਦੇਣਾ ਉਹ ਪੀਰ ਹੋ ਜਾਣਾ, ਅਤੇ ਉਹਨੂੰ ਦਿਖਾ ਦਿੱਤੇ। ਜਿੱਥੇ ਜਿੱਥੇ ਵੀ ਗਏ ਗੁਰੂ ਨਾਨਕ ਸਾਹਿਬ ਉੱਥੇ 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 ਹੀ ਉਹ ਗੁਰਬਾਣੀ ਪੜ੍ਹਦੇ ਹੈ, ਗੁਰੂ ਨਾਨਕ ਸਾਹਿਬ ਦਾ ਜਸ ਕਰਦੇ ਹੈ। ਸੋ ਕੇਵਲ ਇੱਥੇ ਹੀ ਨਹੀਂ ਵੀ ਇੰਨੀਆਂ ਕੁ ਸੰਗਤਾਂ ਜਿੰਨੀਆਂ ਨੇ ਪੰਜਾਬ ਦੇ ਵਿੱਚ ਜਾਂ ਜਿੰਨੇ ਕੁ ਦੇਸ਼ ਹੈਗੇ ਆ, ਬਾਹਰ ਵੀ ਗਏ ਹੋਏ ਨੇ ਸਿੱਖ, ਉੱਥੇ ਉੱਥੇ ਹੀ ਇਹ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਇਸ ਦਿਨ ਦੁਆਰਾ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਦੇ, ਉਹਦੇ ਪਰਵਕਾਰਾਂ ਨੂੰ ਗੁਣਗਾਉਂਦੇ, ਵਾਹਿਗੁਰੂ ਪਰਮੇਸ਼ਰ ਦੇ ਗੁਰਬਾਣੀ ਦੇ ਪਾਠ ਹੁੰਦੇ ਹੈ, ਜੈਸੀ ਸਤਿਗੁਰਾਂ ਨੇ ਵੀ ਲੰਗਰ ਚਲਾਉਂਦੇ ਹੈ, ਅਤੇ ਉਹ ਸਾਨੂੰ ਪਤਾ ਹੀ ਨਹੀਂ ਹੈ ਵੀ ਲੱਖਾਂ ਪਤਾਲਾਂ 'ਚ ਜਾਂ ਆਕਾਸ਼ਾਂ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਉਹ ਗਿਆਤ ਹੈ, ਇੰਨੀ ਕੁ ਜਾਣਕਾਰੀ ਹੈ, ਇਸ ਕਰਕੇ ਸਭ ਥਾਂ 'ਤੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਉਤਸ਼ਾਹ ਸ਼ਰਧਾ ਦੇ ਨਾਲ ਨਗਰਾਂ ਦੇ ਵਿੱਚ, ਪਿੰਡਾਂ ਪਿੰਡਾਂ ਦੇ ਵਿੱਚ ਉਹ ਸਤਿਗੁਰੂ ਸਾਹਿਬ ਜੀ ਦਾ ਇਹ ਪੁਰਬ ਦਿਹਾੜਾ, ਅਵਤਾਰ ਪੁਰਬ ਦਿਹਾੜਾ ਮਨਾ ਰਹੀਆਂ ਹਨ। ਸੋ ਜਿਵੇਂ ਅੱਜ ਕੱਲ੍ਹ ਵੀ ਭਾਰਤ ਭੂਮੀ ਦੇ ਵਿੱਚ ਲੋਕਾਂ ਦੀ ਦਸ਼ਾ ਹੈ, ਠੀਕ ਹੈ ਭਾਵੇਂ ਰਾਜ ਹੈਗੇ ਆਪਣੇ ਬਣੇ ਆਈਆਂ, ਰਾਜ ਪ੍ਰਬੰਧ ਕਰਨ ਵਾਲੀਆਂ ਕੌਂਸਲਾਂ, ਰਾਜ ਕੌਂਸਲ ਹੈ ਜੀ, ਆਹ ਦੂਸਰੀ ਐਸੇ ਐਸੇ ਨਾਂ ਰੱਖੇ ਹੋਏ ਨੇ, ਉਹ MLA ਦੀਆਂ ਨੇ, ਦੂਸਰਿਆਂ ਦੀਆਂ ਨੇ, MP ਦੀਆਂ ਨੇ, ਹੋਰ ਵੀ ਆ ਬਣੀਆਂ ਹੋਈਆਂ ਸਰਪੰਚਾਂ ਤੋਂ ਲੈ ਕੇ ਹੋਰ ਇਸ ਤਰ੍ਹਾਂ ਦੀਆਂ ਸਾਰੇ ਬਣੇ ਹੋਏ ਆ। ਅਤੇ ਉਹਦੇ ਵਿੱਚ ਇਸ ਵੇਲੇ ਵੀ ਜੇ ਦੂਜੇ ਦੇਸ਼ਾਂ ਨਾਲੋਂ ਦੇਖੇ ਵੀ ਕੁਨਿਆ ਅਬਲ ਤਾਂ ਸਾਰੇ ਹੀ ਕੁਨਿਆ ਹੈ, ਕੋਈ ਕਚਹਿਰੀਆਂ 'ਚ ਹੈਗਾ ਕੋਈ ਮੈਜਿਸਟਰੇਟ ਨਿਆਂ ਕਰਦੇ ਹੈ, ਜਾਂ ਆਪਾਂ ਨਿਆਂ ਕਰਾਉਣੇ ਆ, ਵੱਡੀਆਂ ਨਹੀਂ ਦਿੰਦੇ। ਉਹਨਾਂ ਨੇ ਕਰਨੀ ਕੀ ਹਾਲਤ ਹੈ। ਇਸੇ ਤਰ੍ਹਾਂ ਹੀ ਫਿਰ ਹਾਲੇ ਦੂਜੇ ਦੇਸ਼ਾਂ ਦੇ ਵਿੱਚ ਉਦੋਂ ਵੀ ਪੰਜਾਬ ਦਾ ਨੰਬਰ ਸੀਗਾ ਇੱਥੇ ਉਲਟ ਪੁਲਟ ਕੰਮ ਕਰਨੇ ਦਾ, ਅਤੇ ਹੁਣ ਵੀ ਨੰਬਰ ਹੀ ਹੈ। ਇਹ ਤਾਂ ਸਾਰੇ ਹਿੰਦੁਸਤਾਨ ਦਾ ਦੂਜੇ ਦੇਸ਼ਾਂ ਨਾਲੋਂ ਨੰਬਰ ਹੈ। ਹੇਰਾ ਫੇਰੀ ਕਰੋ ਆਪੋ ਵਿੱਚ, ਝੂਠ ਬੋਲੋ, ਲੁੱਟੋ ਖਸੁੱਟੋ, ਗੱਡੀਆਂ ਦਿਓ, ਇਹ ਹਾਲਤ ਹੈ। ਭਾਵਾਂ ਔਖੇ ਵੀ ਹੁੰਦੇ ਹਾਂ ਪਰ ਫਿਰ ਵੀ ਛੱਡ ਨਹੀਂ ਸਕਦੇ ਆਪਾਂ ਇਹਨਾਂ ਕੰਮਾਂ। ਸੋ ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇੱਥੇ ਹੀ ਪਹਿਲਾਂ ਅੱਡਾ ਬਣਾਓ ਇਹਨਾਂ ਨੂੰ ਸੁਧਾਰਨ ਦਾ। ਇੱਕ ਵਾਰੀ ਦੀ ਗੱਲ ਹੈ, ਮੈਂ ਅੰਮ੍ਰਿਤਸਰ ਰਹਿੰਦਾ ਸੀ ਅਤੇ ਉਹ ਅੰਮ੍ਰਿਤਸਰ ਸਾਹਿਬ ਦੀ ਬਹੁਤ ਸਿਫਤ ਹੈ ਸਾਰੇ, ਹੁਣ ਵੀ ਰੋਜ਼ ਜਾਂ ਹੋਰ ਚੀਜ਼ ਹੈ। ਉਹ ਜਿਹੜੇ ਅੰਮ੍ਰਿਤਸਰ ਰਹਿਣ ਵਾਲੇ ਦੇਖਿਆ, ਸਾਡਾ ਜਿਹੜਾ ਦੇਸ਼ ਹੈ ਮਾਝਾ, ਇੱਥੇ ਮਹਾਰਾਜ ਨੇ ਸਾਰਾ ਅੰਮ੍ਰਿਤਸਰ ਹੈ, ਇਸਨੂੰ ਸਾਰੇ ਪੂਜਦੇ ਨੇ। ਉਹ ਆਪੋ ਵਿੱਚ ਹੀ ਮਹੰਤ ਜਾਂ ਹੋਰ ਕੁਛ ਬਹਿਸ ਪਏ। ਉਹ ਦੂਜਾ ਕਹਿੰਦਾ ਹੈ ਵੀ ਜਿਹੜੀ ਸਰਕਾਰ ਹੈ ਨਾ, ਜਿੱਥੇ ਬਹੁਤ ਉਪਦਰਵ ਹੁੰਦੇ ਹੋਣ ਨਾ ਜਾਂ ਖਤਰਾ ਹੋਵੇ, ਉੱਥੇ ਹੀ ਛਾਉਣੀ ਬਣਾਉਂਦੀ ਹੁੰਦੀ ਹੈ। ਇਸ ਕਰਕੇ ਤੁਸੀਂ ਇਹ ਮਾਣ ਨਾ ਕਰੋ ਵੀ ਅੰਮ੍ਰਿਤਸਰ ਸਾਡਾ, ਇੱਥੇ ਬਹੁਤ ਉਪਦਰਵ ਹੁੰਦੇ ਸੀ ਤਾਂ ਮਹਾਰਾਜ ਨੇ ਬਣਾਇਆ। ਮੈਂ ਬੜੀ ਗੱਲ ਕੱਢੀ ਵੀ ਸੋ ਇਹ ਹੁਣ ਵੀ ਜਿਹੜੀ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋਰ ਦੇਖ ਲਓ ਵੀ ਪ੍ਰਚਾਰ ਵਿਚਾਰ ਪਈ ਰਾਏਪੁਰ ਦੀ ਤਲਵੰਡੀ, ਅਤੇ ਉਹ ਕਿੰਨਾ ਭਗਤ ਸੀ ਰਾਏ ਬੁਲਾਰ, ਜਿਨ੍ਹਾਂ ਨੂੰ ਸੂਝ ਸੀ ਉਦੋਂ ਵੀ ਉਸ ਸ਼ਰਧਾ ਪ੍ਰੇਮ 'ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹੀ ਦੇਖ ਲਓ ਵੀ ਬੀਬੀ ਨਾਨਕੀ ਜੀ ਨੂੰ ਵੱਡੀ ਭੈਣ ਸੀ, ਮਨੋਂ ਭਗਤੀ ਨੇ ਹੀ ਉਤਾਰ ਤਾਰਿਆ ਸੀ, ਇੰਨੀ ਭਗਤੀ ਸੀ ਉਹਦੀ ਭਗਤੀ ਪ੍ਰੇਮ ਦੇ ਵਿੱਚ ਕਿ ਮਹਾਰਾਜ ਤੁਸੀਂ ਦੂਰ ਚਲੇ ਚੱਲੇ ਹੋ, ਸੁਲਤਾਨਪੁਰ ਵੀ ਰਹੇ ਨੇ, ਫਿਰ ਦਰਸ਼ਨ ਕਿੱਥੇ ਹੋਇਆ ਕਰਨਗੇ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਾਨੂੰ ਵਾਹਿਗੁਰੂ ਦੇ ਪਰਮੇਸ਼ਰ ਦਾ ਹੁਕਮ ਹੈ, ਜਾਣਾ ਹੀ ਜਾਣਾ ਹੀ ਹੈ, ਪਰ ਤੇਰੀ ਬੀਬੀ ਜਿਹੜੀ ਹੈ ਭਗਤੀ ਜਾਂ ਸੇਵਾ ਹੈ, ਜਦੋਂ ਵੀ ਤੂੰ ਯਾਦ ਕਰੇ ਉਹਦੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਆਸਾਮ ਦੇਸ਼ ਦੇ ਵਿੱਚ ਸਨ, ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਸਿੱਖਿਆ ਦੇ ਕੇ ਚੰਗੇ ਪਾਸੇ ਲਾਉਣਾ, ਉਹ ਸਾਖੀਆਂ ਦੇ ਇਤਿਹਾਸ ਭਰੇ ਪਏ ਨੇ ਪੁਸਤਕਾਂ ਦੇ, ਪੁਸਤਕ ਆਪਾਂ ਸਮੇਂ ਅਨੁਸਾਰ ਹੀ ਵਿਚਾਰ ਕਰਕੇ ਸੁਣਨੇ ਵੀ ਉਹਨਾਂ ਹੋ ਜਾਣਾ। ਸੋ ਭਾਈ ਬਾਲੇ ਜੀ ਦਾ ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਪਿਤਾ ਕੋਈ ਟਿੱਲੇ ਚੜ੍ਹਾਈ ਕਰ ਗਏ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਚੰਗਾ, ਤੁਸੀਂ ਸੰਸਾਰਕ ਮਰਿਆਦਾ ਹੈ ਅਤੇ ਤੁਸੀਂ ਜਾਓ, ਸਾਰੀ ਕਿਰਿਆ ਜਾਂ ਹੋਰ ਚੀਜ਼ ਕਰਨੀ ਕਰਾਉਣੀ ਅਤੇ ਉੱਥੇ ਰਹੋ, ਜਦੋਂ ਅਸੀਂ ਬੁਲਾਈਏ ਤਾਂ ਆ ਜਾਓ। ਅਤੇ ਭਾਈ ਬਾਲਾ ਜੀ ਇੱਧਰ ਆ ਗਏ, ਮਰਦਾਨਾ ਜੀ ਨਾਲ ਸੀ। ਮਰਦਾਨੇ ਨੂੰ ਫੁਰਨਾ ਹੋਇਆ ਕਿ ਮਹਾਰਾਜ ਸੁਣੀ ਦਾ ਹੈ ਵੀ ਮੁਸਲਮਾਨਾਂ ਦਾ ਆਪਣੇ ਜਿਹੜਾ ਕਾਬਾ ਹੈ ਮੱਕਾ ਇੱਕ ਮਹੱਲਾ ਹੈ, ਉੱਥੇ ਮੱਕੇ ਦਾ ਨਾਂ ਸੀ, ਇਹ ਮੱਕੀ ਲੋਕ ਉੱਥੇ ਆਏ, ਆਪਾਂ ਵੀ ਮੱਕਾ ਕਹਿ ਦਿੰਦੇ ਹਾਂ ਉਹਨੂੰ, ਇਹ ਕਾਬਾ ਕਹਿੰਦੇ ਆ ਜਿਹੜਾ ਇਬਰਾਹਿਮ ਨੇ ਬਣਾਇਆ। ਕਿਤੇ ਇਹ ਸੁਣਿਆ ਤਾਂ ਹੈ, ਕਿਤੇ ਉਹ ਵੀ ਦਿਖਾ ਦਿਓ। ਚੰਗਾ ਕਿ ਮਰਦਾਨਿਆਂ ਚੱਲ ਫਿਰ, ਗੁਰੂ ਨਾਨਕ ਸਾਹਿਬ ਜੀ ਆ ਗਏ ਇੱਥੇ ਜਿੱਥੋਂ ਕਰਾਚੀ ਤੋਂ ਲੋਕ ਜਾ ਇੱਥੇ ਜਹਾਜ਼ੇ ਚੜ੍ਹਦੇ ਨੇ ਉਦੋਂ ਸਮੁੰਦਰ 'ਤੇ, ਉਹ ਹਜਾ ਭੇਸ ਬਣਾ ਲਿਆ ਮਹਾਰਾਜ ਨੇ, ਨੀਲੇ ਬਸਤਰ ਪਹਿਨ ਲਏ, ਹੱਥ ਦੇ ਵਿੱਚ ਉਹ ਮੁਸਲਮਾਨਾਂ ਤੋਤੇ ਦਾ ਛੋਟਾ ਫੜ ਲਿਆ, ਅਤੇ ਕਿਤਾਬ ਵੀ ਜਿਵੇਂ ਕੁਰਾਨ ਫੜੀ ਹੁੰਦੀ ਉਹ कच्छ च दे ली, आसा हथ किताब कच्छ, नील बस्त्र वो पहन ले बनवारी। मुसलमान कहते असी नहीं जान देंगे, तुम तो होर तरह के लगते हो, तुम्हें पेश बनाया या होर नहीं बनाया। वो कहते साढ़े आ सारा कुछ हैगा, तो कहते नहीं। चलो जी, वो चढ़ गए तो गुरु नानक साहब इतों पहले ही चले गए। तो जिस वेले पहुंचे कहते उत्थे जा गुरु नानक साहब ने नहीं दस्या भी सी कोई अवतार या होर चीज़ है। वो कहते फकीर है एक, जैसे दस्तगीर ने कहा एक फकीर बड़ा मस्ताना, वो लियावे लगाए ध्यान कर देखे, दस्तगीर लगाए ध्यान कर देखे एक फकीर बड़ा मस्ताना। जिस तरह की सिक्ख्या कि देनी है उस तरह का रूप धार लेंदे सी ओह, ते ताइयों अगला का नेड़े आउंदा सी। तो उत्थे वो कहते भी ये तो इन्ना चिर हो गया आया, इन्ना चिर आया हो गया, तो सारे बहुत साखियां लंबिया ने। इधर बीबी नानकी जी सुल्तानपुर ये रात का समा होने वाला है, प्रशादा बनाते ने, सूरी छिपन का वेला आया, तो प्रशादे बहुत सोहने फुल फुल के आते हैं। तो मंच फुरना होया कि वीर जी आन, तो उन्होंने छकने वाले प्रशादे, तो उधरली यात्रा पूरी करके गुरु नानक साहब मक्का मदीना सब निभाया। तो शाम का ही वक्त है, बैठे ने मरदाना कोल है। मरदाना कहते वड्डी भैन नूं, बेबे जी कहते अजकल तो होर कुछ भी कई कोई ना बदल है लोगों ने, ई मावां नूं कहण लग पिया। अखे बेबे जी ने याद किया तो जाना है जी, एडी दूर जा किस तरह? कहते नहीं कोई नहीं, तुम रवाब बजा के शब्द पढ़। शब्द जिस वेले मरदाने ने पढ़िया तो इं शीश झुकाई इतने सुल्तानपुर में आ गए। कहते मरदाने कितने आखिर जी? सुल्तानपुर आप खड़े हैं। कहते चल फिर। चले गए तो अपने गुरु नानक साहब जी जिथे बीबी जी का घर सी, एक उदासी सी सेवादारनी, वो उत्ते वेखदी सी उठे ते, वो कहन लगे जी अहे जी बीबी जी, बीबी जी अहे ठाकुर जी आ गए, ठाकुर जी आ गए। क्योंकि हिंदू घराने में जो ठाकुर परमेश्वर नूं कहने, गुरु नानक साहब भी परमेश्वर आ गए। अच्छा है भी इं फिर उत्थे गुरु नानक साहब जी ने शरदा छकिया, कहते लो जी बीबी जी तुसीं याद कीता है, तुहाडी इच्छा पूरी हुण जाने। कहते नहीं, रात तां दर्शन दिओ एडी छेती। कहते नहीं, असीं जाना है, रस्ते ते खड़े। जो दो तीन बारी किया कि महाराज तुसीं देख लो एडी दूरों आए है जां होर चीज़ है, ते बीबी दा कहना ही मन लो। कहते चंगा मरदाना। सवेरे उठे तो कहते चलते हैं रस्ते से, तो सुल्तानपुर तो बाहर थोड़े जाए कदम गुरु नानक साहब जी ने तुरे है। कहते मरदाना वेख कित्थे है? कहते जी उत्थे ही आ गए जिथों गए सी मक्के मदीने। सो इन्होंने फुरने दे विच ही सी, ये तो कलयुगी जीवन ने आप परमेश्वर रूप सन, उन्होंने फुरने दे विच ही सारा। क्यों उन्होंने भगत भी जड़े सी इस तरह ही किरत करन वाले, भाई लालो जी वो सारे गुरबाणी में इतिहास होंदा है। अपने जैसी में आवे खसम की बाणी तैसड़ा करी ज्ञान मिला, जो जड़े धर्म की किरत सच बोल रहे सी माया करके गरीब सी और भगती दे विच सी, उन्हां दा गुरु नानक साहब है, उन्हां दा ही परमेश्वर है। होर ने भी बड़े बड़े राजा ने या होर या ब्रह्मा विष्णु या इंद्र या होर इस दुनिया के लोगों की भी क्यों गुरु नानक साहब महाराज जी कृपा करके तारन आए तो जिथे जिथे भुल गए सन शक्तियां वाले भी, क्योंकि और लोगों के इधर जेडे अरब कंट्री वाले से लोग हूँ भी कट्टे हो उसे तो नहीं मक्के तो नहीं किसी मुसलमान तो बिना जान देंगे। ऐसे ऐसे भी उधर हबश देश के दे लोग सी जड़ा कोई मुसलमान होए हूँ भी दसते ने जड़ा तुर्की या टर्की है ना वो बड़े जवान मुसलमान ने तो बहुत नफरत है उन्होंने होरना तो जड़ा मुसलमान ना हो शायद मारनो तो हट गए हो गए पर देखना भी नहीं चाहते। सो इं गुरु नानक साहब जी ने उस स्थान के उत्ते भी जा के देख लो ये निम्रता दे नाल भी ऐसा नहीं, उन्होंने भी मन जड़े मोड़ दिते जिस तरह एक हवश देश है उसे गुरु नानक जी अरब कंट्री दे विच जे तुसी कहो भी वह कहन भी इन्ने या समय 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 सब उन्होंने बस ने मैं इतने ही वो समय लगा देन जुगां दे जुग कहन कोई बीत हो गए तो पमा एक मिनट में ही वधा देन। ये उठे गुरु नानक साहब वो चले गए वो दूसरे लोग मार ही देंदे सी जिहड़ा कोई दूसरा चले जाए ना मुसलमाना तो बिना तो उन्हां दा आपो विच ही ऐसा वर्तारा सी हबश देश विच गुरु नानक साहब बाहर बैठ गए बाहर बैठ गए तो मरदाने नूं कह दिता कि तू देखदा रही देख लो कि तो हाँ भी मरदाने द्वारा ही हों जमी मर्जी करन हो अपने जड़ा उसे दा हुण भी पातशाही चलती उन्होंने राजा सी मुसलमानों का वो अपनी फौज के समेत आ गया तो गुरु नानक साहब बैठे ने नेड़े आ गया तो उन्होंने की वेखे कहने किथे बैठा है या होर महाराज खड़ गए खड़ गए तो उन्होंने वेख्या भी ये शरीर के उत्ते तो साड़ी जिहड़ी कुरान शरीफ है वो श्लोक कह रहे हो या वो वचन लिखे हुए ने सारे तो बेदी कर रहे हैं कुरान की ला के चोड़ा यदि बेदबी करता जो तेन हूँ ही डंड दें अग छुटते हैं जो दरिया डोब दें या पत्थर की मार करते हैं। महाराज कहने भी सातों तो लेंदा नहीं तुम ला लो देख लो कैसी महाराज की लीला ये हूँ उन्होंने चोले नू लाने लो ऐसा फिट होया शरीर के नाल ना तो इन्हें तो खिंचया जाए ना पाटे इन्होंने फिर भी ये शरा तो उल्ट कम करता है कहते चंगा इन्हों फिर लकड़ा कट्ठिया करके तो अग ला के तो बिच बिठा दो बिच बिठा के अग ला दो लकड़ा कट्ठिया कीतिया जी कहते बह जाओ के इन्हें जबरदस्ती करते हैं। महाराज बह गए चौंकड़ा मार के तो लकड़ा लुकड़ा हेठा या होर जी इन्होंने अग लाती तो अग का भांबड़ निकलिया बिच गुरु महाराज का स्वरूप दिसनों हट गया कहते चल ठीक है हूँ आप ही समाप्त हो जाऊगा चले गए। दूजे दिन फिर आ गया उधर नू भी फिरदा तुरदा भी देखिए तो सही उत्थे आ गया तो उत्थे अगो कोई लकड़ा तो सारिया शांत हुई तो गुरु महाराज उत्थे ऐन चौंकड़ा मारी बैठे ने उत्ते वो जड़ी इन्होंने लकड़ा कीतियां सब शांत हुई आश्चर्य हो गई है भी गल चलो किसी मंत्र करके या होर चीज होगी। फिर वो कहते भी नहीं इनू आखिर दरिया बिच सुटो दरिया बिच सुट के सुटो भी कि तरके ना निकल जाए जिमें कबीर साहब ने कहते सी
ਉਹ ਗੰਗਾ ਦੇ ਵਿੱਚ ਸੁੱਟੋ, ਬੜਾ ਜੁਲਾਹਾ ਤੇਜ਼ ਹੈ ਭਗਤ ਹੈ, ਅਤੇ ਇਹਨੂੰ ਪੱਥਰ ਬੰਨ ਕੇ ਸੁੱਟਿਓ, ਨਾ ਜੰਜੀਰਾਂ ਪਾ ਕੇ ਸੁੱਟਿਓ। ਉਹ ਜੰਜੀਰਾਂ ਪਾ ਕੇ ਕਬੀਰ ਸਾਹਿਬ ਨੂੰ ਸੁੱਟ ਦਿੱਤਾ, ਅਤੇ ਉਹ ਫਿਰ ਕਿਹਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਉਹ ਤਾਂ ਭਗਤਾਂ ਨੇ ਵੀ ਇਸ ਤਰ੍ਹਾਂ ਉਹਨਾਂ ਦੇ ਅੰਦਰ ਆਪ ਵਸਦਾ ਨਿਰੰਕਾਰ ਗੁਰੂ ਨਾਨਕ ਸਾਹਿਬ ਵਿਸ਼ੇਸ਼ ਸਰੂਪ, ਅਤੇ ਇਹਨਾਂ ਨੇ ਸੁੱਟ ਦਿੱਤਾ। ਬਹੁਤ ਡੂੰਘਾ ਸੀ, ਜਿਵੇਂ ਆ ਨਾਲੇ ਆਉਂਦੇ ਆ ਹੇਮਕੁੰਟ ਨੂੰ ਜਾਈਏ, ਕਈ ਕਈ ਮੀਲਾਂ ਡੂੰਘੇ ਨੇ, ਹੇਠਾਂ ਪਾਣੀ ਹੈ, ਹੇਠਾਂ ਜਿਹੜਾ ਚਲੇ ਜਾਓ ਫਿਰ ਨਹੀਂ ਮੁੜ ਕੇ ਨਿਕਲ ਸਕਦਾ। ਅਤੇ ਇਹ ਆਏ ਫਿਰ ਦੂਸਰੇ ਦਿਨ, ਅਤੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਫਿਰ ਉਸੇ ਤਰ੍ਹਾਂ ਹੀ ਬੈਠੇ। ਨਹੀਂ ਪਤਾ ਨਹੀਂ, ਬੜੀ ਹੈਰਾਨੀ ਦੀ ਗੱਲ ਹੈ, ਇਹ ਨਿਕਲ ਆਉਂਦਾ ਜਾਂ ਹੋਰ ਚੀਜ਼ ਹੋ ਜਾਂਦਾ। ਕਹਿੰਦੇ ਚੰਗਾ, ਅੱਜ ਪੱਥਰ ਇਕੱਠੇ ਕਰੋ, ਪੱਥਰਾਂ ਦੇ ਹੇਠਾਂ ਇਹਨਾਂ ਨੂੰ ਦਬਾਓ। ਹੋਰ ਜੀ ਪੱਥਰ ਇਕੱਠੇ ਕਰ ਲਏ ਫੌਜ ਨੇ, ਅਤੇ ਦਬਾ ਤਾਂ ਹੇਠਾਂ ਚਲੇ ਗਏ, ਹੁਣ ਕਿੱਥੇ ਵੱਜ ਸਕਦਾ ਹੈ, ਚਲੇ ਗਏ। ਫਿਰ ਇਹ ਤੀਜੇ ਦਿਨ ਫਿਰ ਆਏ, ਅਤੇ ਗੁਰੂ ਨਾਨਕ ਸਾਹਿਬ ਜੀ ਉਹ ਪੱਥਰਾਂ ਦੇ ਉੱਤੇ ਚੌਂਕੜਾ ਮਾਰੀ ਬੈਠੇ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਇੱਛਾ ਹੋ ਗਈ ਵੀ ਇਹਨਾਂ ਨੂੰ ਰਸਤੇ ਪਾ ਦਈਏ ਖੁਦਾ ਦੀ ਭਗਤੀ ਦੇ, ਉਹ ਭਗਤੀ ਕਹਿੰਦੇ ਹੈ ਇਬਾਦਤ ਦੇ। ਇਹ ਖੁਦਾ ਦੀ ਸ੍ਰਿਸ਼ਟੀ ਹੈ, ਇਹ ਜਿਹੜਾ ਵੀ ਕੋਈ ਆਵੇ ਉਹਨਾਂ ਅੱਛਾ ਸਲੂਕ ਕਰਨ, ਉਹਦੀ ਸੇਵਾ ਕਰਨ, ਅੰਨ ਪਾਣੀ ਦੇਣ, ਆਰਾਮ ਵਾਸਤੇ ਜਗ੍ਹਾ ਦੇਣ। ਅਤੇ ਇਹ ਆ ਗਏ, ਅਤੇ ਜੂਰੋਂ ਕਹਿੰਦੇ ਵੀ ਪਤਾ ਨਹੀਂ ਹੈ ਕਿ ਕੋਈ ਹੈ, ਕੋਈ ਦੇਵੀ ਦੇਵਤਾ ਹੈ ਜਾਂ ਹੋਰ ਐਸਾ ਹੈ, ਅਸੀਂ ਤਾਂ ਜੋਰ ਲਾ ਹਟੇ ਹਾਂ। ਅਤੇ ਇਹ ਇਹਨਾਂ ਦੇ ਮਨ ਵਿੱਚ ਸ਼ਰਧਾ ਆ ਗਈ ਕਿ ਜੱਗ ਦੇ ਖੁਦਾ ਹੀ ਨੇ ਨਾ ਇੰਦਰ ਆ ਗਿਆ ਹੋਵੇ। ਸ਼ਰਧਾ ਆ ਕੇ ਇਹ ਹੋ ਗਈ ਵੀ ਅਸੀਂ ਇਹਨਾਂ ਦੀ ਬਹੁਤ ਨਿਰਾਦਰੀ ਕੀਤੀ ਹੈ, ਬਹੁਤ ਬਗਿਆ ਕੀਤੀ, ਪਾਪ ਕੀਤਾ ਹੈ, ਚਲੋ ਇਹਨਾਂ ਤੋਂ ਮਾਫ਼ੀ ਮੰਗੋ, ਮਹਾਰਾਜ ਸਾਨੂੰ ਬਖਸ਼ ਲਓ, ਤੁਸੀਂ ਤਾਂ ਸ਼ਕਤੀਆਂ ਦੇ ਮਾਲਕ ਹੋ, ਜੋ ਕੁਛ ਆ ਕਰ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੁਸੀਂ ਨਹੀਂ ਮਾਫ਼ ਹੋ ਸਕਦੇ। ਕਹਿੰਦੇ ਜੀ ਨਹੀਂ, ਕਿਰਪਾ ਕਰੋ। ਇਹ ਹੈਗੀ ਮਨ ਦੀ ਬਾਹਰਲੀ ਗੱਲ ਵੀ ਨਹੀਂ, ਜਿਹੜੀ ਮਨ ਦੀ ਫੇਰਦੇ ਨੇ, ਦੰਤਾਂ ਦੇ ਮਨ ਫੇਰ ਦਿੱਤੇ, ਭਗਤ ਕਰ ਦਿੱਤੇ। ਅਤੇ ਉਹ ਫਿਰ ਕਹਿੰਦੇ ਨਹੀਂ ਜੀ, ਕਹਿੰਦੇ ਚੰਗਾ ਜੇ ਬਚਨ ਮੰਨੋਗੇ ਤਾਂ ਫਿਰ ਅਸੀਂ ਚਲੇ, ਸਾਡੇ ਨਾਲ ਚੱਲੋ ਜੀ, ਸਾਡੇ ਸ਼ਹਿਰ 'ਚ ਚੱਲੋ ਜਾਂ ਉਸ ਥਾਂ 'ਤੇ ਚੱਲੋ, ਕਿਰਪਾ ਕਰਕੇ ਚਰਨ ਪਾਓ, ਆਪ ਮੁਬਾਰਕ ਸਰੂਪ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਜੇ ਬਚਨ ਮੰਨੋਗੇ ਤਾਂ ਅਸੀਂ ਜਾਂਦੇ। ਕਹਿੰਦੇ ਕੀ ਬਚਨ? ਅਖੇ ਉੱਥੇ ਖੁਦਾ ਦੀ ਜਗ੍ਹਾ ਬਣਾਓ, ਜਿਹਨੂੰ ਆਪਾਂ ਧਰਮਸ਼ਾਲਾ ਵੀ, ਧਰਮ ਦਾ ਸਥਾਨ ਬਣਾਓ। ਜੇ ਤੁਸੀਂ ਬਣਾਓਗੇ ਤਾਂ ਉੱਥੇ ਫਿਰ ਤੁਸੀਂ ਆਏ ਗਏ ਜਿਹਨੂੰ ਬਹੁਤ ਵਤੀਰਾ ਉਲਟਾ ਹੈ ਤੁਹਾਡਾ, ਖਤਮ ਕਰ ਦਿੰਦੇ ਹੋ, ਆਰਾਮ ਨਹੀਂ ਦਿੰਦੇ। ਉੱਥੇ ਤੁਹਾਨੂੰ ਖੁਦਾ ਦੇ ਨਿਮਿੱਤ ਲੰਗਰ ਵੀ ਲਾਉਣਾ ਪਊਗਾ, ਆਏ ਗਏ ਨੂੰ ਆਰਾਮ ਵੀ ਦੇਣ। ਕਹਿੰਦੇ ਕਰਾਂਗੇ ਜੀ। ਲੈ ਗਏ ਅਤੇ ਉੱਥੇ ਮਹਾਰਾਜ ਫਿਰ ਇਹਨਾਂ ਨੂੰ ਹੋਰ ਸਿੱਖਿਆ ਦਿੰਦੇ ਰਹੇ, ਵਾਹਿਗੁਰੂ ਦੀ ਭਗਤੀ ਵੀ ਅਸਲੀ ਸ਼ੁੱਧ ਬੋਧ ਦਿੰਦੇ ਰਹੇ, ਜਿਸ ਤਰ੍ਹਾਂ ਮੱਕੇ ਵੀ ਸ਼ੁੱਧ ਬੋਧ ਦਿੱਤਾ ਵੀ ਇੱਧਰ ਹੀ ਖੁਦਾ ਨਹੀਂ ਹੈ। ਅਤੇ ਉਹਨੂੰ ਵੀ, ਦੂਸਰੇ ਨੂੰ ਵੀ ਬੋਧ ਦਿੱਤਾ, ਦਸਗੀਰ ਪੀਰ ਨੂੰ ਵੀ, ਵੀ 14 ਹੀ ਤਬਕ ਨਹੀਂ ਹੈ, ਲੱਖਾਂ ਹੀ ਪਤਾਲ, ਲੱਖਾਂ ਹੀ ਆਕਾਸ਼ ਇਹਨਾਂ ਦੇ ਭਰਮ ਦੂਰ ਕਰ ਦਿੱਤੇ। ਔਰ ਐਸਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਉੱਥੇ ਸਭ ਕੁਛ ਕਰਨ ਲੱਗ ਪਏ, ਆਪਣੀ ਬੋਲੀ 'ਚ ਕਰਨ ਲੱਗ ਪਏ, ਆਏ ਗਏ ਜੀ ਇਉਂ। ਇਸੇ ਤਰ੍ਹਾਂ ਦਸਗੀਰ ਉਹ ਉਹਨਾਂ ਦੇ ਭਰਮ ਦੂਰ ਕੀਤੇ। ਅਤੇ ਫਿਰ ਦੇਖ ਲਓ ਵੀ ਜਿਹੜੇ ਆਪਣੇ ਆਪ ਨੂੰ ਸ਼ਕਤੀਆਂ ਵਾਲੇ ਹੋਣੇ ਸੀ, ਜਿਸ ਤਰ੍ਹਾਂ ਪੰਜਾ ਸਾਹਿਬ ਹੈ, ਪੰਜਾ ਸਾਹਿਬ ਤਾਂ ਪੰਜਾ ਲਾਉਣ ਤੋਂ ਉਹਨਾਂ ਨਾਲ ਪੰਜਾ ਸਾਹਿਬ ਹੈ, ਉਹਦਾ ਨਾਂ ਹਸਨ ਅਬਦਾਲ ਹੈ। ਮੈਂ ਪੰਜੇ ਸਾਹਿਬ ਗਿਆ ਇੱਕ ਦੋ ਵਾਰੀ ਪਹਿਲਾਂ, ਪਾਕਿਸਤਾਨ ਬਣਨ ਤੋਂ ਪਹਿਲਾਂ ਤਾਂ ਖੁੱਲ੍ਹ ਸੀ ਅਤੇ ਉੱਥੇ ਮੈਂ ਕਿਹਾ ਵੀ ਪੰਜਾ ਸਾਹਿਬ ਕਹਿੰਦੇ ਆ ਰੇਲ ਗੱਡੀ ਜਾਂਦੀ ਸੀ ਅਤੇ ਇੱਥੇ ਹਸਨ ਅਬਦਾਲ ਕਿਉਂ ਲਿਖਿਆ? ਮੈਂ ਪੁੱਛਿਆ ਤਾਂ ਨਹੀਂ, ਪਰ ਪਿੱਛੋਂ ਮਨ ਦੇ ਵਿੱਚ ਜਾਂ ਬੁੱਧੀ ਦੇ ਅੰਦਰ ਆਇਆ ਵੀ ਜਿਹੜਾ ਇੱਥੇ ਉਹ ਸੀ ਨਾ ਪੀਰ ਬਣਿਆ ਹੋਇਆ ਆਪਣੇ ਉੱਤੇ ਪਹਾੜੀ 'ਤੇ, ਜਿਹਦਾ ਪਾਣੀ ਰੋਕਿਆ ਹੋਇਆ ਸੀ, ਉਹਦਾ ਨਾਂ ਹਸਨ ਅਬਦਾਲ ਬਲੀ ਕੰਧਾਰੀ ਤਾਂ ਉਹਨੂੰ ਕਹਿੰਦੇ ਸੀ, ਬਹੁਤ ਬਲੀ ਹੈ ਅਤੇ ਕੰਧਾਰ ਦੇਸ਼ ਦਾ ਆਇਆ। ਇਸ ਕਰਕੇ ਮੁਸਲਮਾਨਾਂ ਦਾ ਉੱਥੇ ਬਹੁਤੀ ਗਿਣਤੀ ਸੀ ਪੰਜਾਬ ਦੇ ਵਿੱਚ, ਕਿਉਂਕਿ ਰਾਵਲਪਿੰਡੀ ਤੱਕ, ਅਟਕ ਤੱਕ ਇਹ ਪੰਜਾਬ ਦੇ ਵਿੱਚ ਹੀ ਸੀ ਪਹਿਲਾਂ। ਇਸ ਕਰਕੇ ਇਹਨਾਂ ਨੇ ਹਸਨ ਅਬਦਾਲ ਉਹਦਾ ਨਾਂ ਰੱਖਿਆ। ਅਤੇ ਉੱਥੇ ਦੇਖ ਲਓ ਉਹਨੂੰ ਪਾਣੀ ਰੋਕਿਆ ਸੀ, ਜਿਹੜਾ ਉਹਨੂੰ ਮੱਥਾ ਟੇਕੇ ਜਾਂ ਹੋਰ ਕਰੇ ਇੱਧਰ ਉੱਧਰ ਜਾਂ ਹੋਰ, ਇਹੀ ਹੈ ਹੰਕਾਰ ਹੀ ਹੈ ਪੂਜਾ ਕਰਾਉਣ ਦਾ। ਅਤੇ ਗੁਰੂ ਨਾਨਕ ਸਾਹਿਬ ਨੇ ਪਹਿਲ ਤਾਂ ਨਹੀਂ ਕੀਤੀ ਵੀ ਰੱਬ ਦੇ ਬੰਦੇ ਨੇ, ਮਰਦਾਨਾ ਹੀ ਸੀ ਨਾਲੇ, ਉਹ ਵੀ ਤਾਂ ਵਿੱਚ ਵਿਚਾਲੇ ਉਹਨੂੰ ਤਾਂ ਮੁਸਲਮਾਨ ਹੀ ਕਮਾਉਂਦਾ ਸੀ ਵੀ ਚੱਲ ਕਹਿ ਨਹੀਂ ਤੂੰ ਕਿਹਦੇ ਨਾਲ ਆਇਆ, ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ ਤਾਂ ਉਹਦੇ ਨਾਲ ਮੈਂ ਨਹੀਂ ਪਾਣੀ ਦਿੰਦਾ ਜਾਂ ਹੋਰ ਜੀ ਵਾਹਵਾ ਗੇੜੇ ਮਰਵਾਏ। ਅਖੀਰ 'ਤੇ ਫਿਰ ਮਰਦਾਨਾ ਕਹਿੰਦਾ ਜੀ ਵੀ ਮੈਂ ਤਾਂ ਹੁਣ ਨਹੀਂ ਮੈਂ ਜਾ ਸਕਦਾ, ਮੈਂ ਤਾਂ ਮਰਦਾ ਜਾਂ ਹੋਰ ਚੀਜ਼। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਹੱਥ ਵਿੱਚ ਸਤਿਗੁਰੂ ਸਾਹਿਬ ਜੀ ਦੇ ਸਲੋਤਰ ਸੀ, ਉਹ ਪਹਾੜੀ ਦੇ ਵਿੱਚ ਮਾਰਿਆ, ਪਹਾੜੀ ਦੇ ਵਿੱਚ ਮਾਰਿਆ। ਮੈਨੂੰ ਵੀ ਪਹਿਲਾਂ ਸੀ ਮੈਂ ਹੋਰੇ ਖਰੇ ਪੰਜੇ 'ਚੋਂ ਪਾਣੀ ਨਿਕਲਦਾ ਹੋਊਗਾ, ਨਹੀਂ ਜਦੋਂ ਗਿਆ ਪੰਜਾ ਉੱਤੇ ਲੱਗਿਆ ਹੇਠੋਂ ਪਾਣੀ ਨਿਕਲਦੀ ਚਾਹ, ਅਤੇ ਉਹਦਾ ਸਾਰਾ ਪਾਣੀ ਜਿਹੜਾ ਅਸੀਂ ਵੇਚਦੀ ਆ ਗਿਆ, ਉੱਥੇ ਖਾਲੀ ਹੋ ਗਿਆ। ਹੁਣ ਵੀ ਜਿਵੇਂ ਦਸਵੀਰ ਦੇ ਵਿੱਚ ਸ਼ਕਤੀਆਂ ਤਾਂ ਇਹਨਾਂ ਵਿੱਚ ਵੀ ਸੀ ਨਾ ਵੀ ਇਹ ਪਾਣੀ ਕਿਨ ਖਿੱਚ ਲਿਆ, ਹੁਣ ਦੇਖਿਆ ਵੀ ਹਾਂ ਕੋਈ ਫਕੀਰ ਹੈ। ਹੁਣ ਵੀ ਜਿਹੜੇ ਅਰਬ ਕੰਟਰੀ ਦੇ ਵਿੱਚ ਆਪਣੇ ਲੋਕ ਜਾਂਦੇ, ਮੈਂ ਵੀ ਉੱਧਰ ਉਹ ਲੋਕ ਕੀ ਕਹਿੰਦੇ ਆ, ਉਹਨਾਂ ਦੀ ਇੰਨੀ ਮਹਿਮਾ ਹੈ, ਜਿੱਥੇ ਮੁਹੰਮਦ ਦੀ ਕਬਰ ਵੀ ਚੁੱਕੀ ਹੈ, ਦੇਸ਼ ਵੀ ਦਿੱਤੇ ਨੇ, ਮੱਕਾ ਵੀ ਫਿਰਿਆ ਹੈ। ਅੱਗੇ ਉਹ ਲੋਕ ਗੁਰੂ ਨਾਨਕ ਫਕੀਰ ਸੀ, ਅਤੇ ਗੁਰੂ ਨਾਨਕ ਸਾਹਿਬ ਨੂੰ ਕੋਈ ਫਕੀਰ ਕਹੀ ਜਾਏ ਕੋਈ ਕੁਛ ਕਹੀ ਜਾਏ ਉਹਨਾਂ ਨੂੰ ਕੀ ਹੈ। ਅਤੇ ਇਹਦਾ ਜਦੋਂ ਪਾਣੀ ਫਿਰ ਇਨ ਗੁੱਸੇ 'ਚ ਆ ਕੇ ਆਪਣੀ ਸ਼ਕਤੀ ਦੇ ਨਾਲ ਉਹ ਪਹਾੜੀ ਜਿਹੜੀ ਸੀ ਉਹ ਰੇੜ ਦਿੱਤੀ ਸਾਰੀ, ਨਹੀਂ ਕੁਛ ਹਿੱਸਾ। ਜਿਸ ਵੇਲੇ ਰੇੜਦੀ ਆਈ ਵੀ ਇਹਨਾਂ ਨੂੰ ਵਿੱਚੇ ਖਤਮ ਕਰਦੇ, ਵਿੱਚੇ ਜਿਹੜੇ ਹੋਰ ਆਪਣੇ ਮਰਦਾਨਾ ਬਾਲਾ ਜਾਂ ਹੋਰ ਚੀਜ਼ ਦੇ ਵਿੱਚੇ ਸਮਾਪਤ ਹੋ ਜਾਣ, ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਫਿਰ ਅੱਗੇ ਪੰਜਾ ਕਰ ਦਿੱਤਾ, ਉੱਥੇ ਹੀ ਖੜ ਗਈ ਵਿੱਚੇ, ਉਹਦੀ ਨਿਸ਼ਾਨੀ ਹੁਣ ਤੱਕ ਹੈ ਆਪਣੇ ਸਤਿਗੁਰੂ ਸਾਹਿਬ ਜੀ ਦੀ ਪੰਜੇ ਉਂਗਲਾਂ ਜਿਹੜੀਆਂ ਲੱਗੀਆਂ ਹੋਈਆਂ, ਅਤੇ ਹੇਠੋਂ ਪਾਣੀ ਦੀ ਤਾਰ। ਫਿਰ ਇਹ ਜਿਸ ਵੇਲੇ ਵੀ ਨਹੀਂ ਇਹ ਉਹਨੂੰ ਦੇਖਿਆ ਵੀ ਉਸ ਤਰ੍ਹਾਂ, ਫਿਰ ਵੀ ਗੁੱਸੇ 'ਚ ਆਇਆ, ਗੁੱਸੇ 'ਚ ਆ ਕੇ ਅਤੇ ਇਹਨੂੰ ਕਿਹਾ ਵੀ ਇਹ ਕੀ ਕੀਤਾ ਤੁਸੀਂ ਮੇਰੇ ਨਾਲ ਐਸਾ ਵੈਸਾ, ਜਿਵੇਂ ਦਸ ਕਈ ਪੀਰ ਨਾਲ ਉਹਦਾ ਸੁੰਨ ਮੁੰਨ ਨਗਰੀ ਪਈ, ਸਾਰੇ ਪੱਥਰ ਮਾਰਨ ਵਾਸਤੇ ਆਏ ਸੀ ਉੱਥੇ ਹੀ ਹੱਥ ਖੜ੍ਹੇ ਹੋ ਗਏ। ਫਿਰ ਵੀ ਇਹਨਾਂ ਨੂੰ ਪੂਲੇ ਮਾਰਗ ਪੁੱਲਿਆਂ ਨੂੰ ਰਸਤੇ ਪਾਇਆ, ਇਹ ਹੈ ਗੁਰੂ। ਔਰ ਗੁਰੂ ਪੀਰ ਤਾਂ ਬਹੁਤ ਬਣੇ ਹੋਏ ਸੀ ਉਸ ਵੇਲੇ, ਪਰਮੇਸ਼ਰ ਸਰੂਪ ਹੈ, ਠੀਕ ਹੈ, ਕਿੰਨੇ ਗੁਰੂ ਕਿੰਨੇ ਚੇਲੇ ਆ ਵਿੱਚ। ਉਹ ਕਹਿੰਦੇ ਜਿਸ ਵੇਲੇ ਫਿਰ ਸਤਿਗੁਰੂ ਸਾਹਿਬ ਜੀ ਨੇ ਇਸ ਨੂੰ ਵੀ, ਜਿਵੇਂ ਦਸਗੀਰ ਪੀਰ ਵੀ ਫਿਰ ਨੇੜੇ ਆਇਆ ਨਾ, ਜਦੋਂ ਕੋਈ ਵਾਹ ਪੇਸ਼ ਨਾ ਚੱਲੀ ਅਤੇ ਫਿਰ ਕੋਈ ਕਹਿਣ ਲੱਗੇ ਜੇ ਇਹ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਉਹ ਜਿਸ ਵੇਲੇ ਚਮਕੌਰ ਦਾ ਪਹਿਲਾਂ ਥੋੜ੍ਹੀ ਜਿਹੀ ਲੜਾਈ ਹੋਈ ਹੈ ਅਤੇ ਇੱਕ ਮੁਸਲਮਾਨ ਸੀ ਉਹ ਭਗਤੀ ਵਾਲਾ ਅਤੇ ਉਹ ਕਹਿੰਦਾ ਖੁਦਾਏ ਖੁਰਾਏ, ਗੁਰੂ ਗੋਬਿੰਦ ਸਿੰਘ ਕਹਿੰਦੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਖੁਦਾ ਨਹੀਂ ਹੈ, ਅਸੀਂ ਖੁਦਾ ਦੇ ਸੇਵਕ। ਉਹ ਇੱਥੇ ਸਿੱਖਿਆ ਦੇਣੀ ਸੀ ਵੀ ਖੁਦਾ ਨਾ ਬਣੋ, ਖੁਦਾ ਦੇ ਸੇਵਕ ਬਣੋ, ਖੁਦਾ ਦੀ ਭਗਤੀ ਕਰੋ, ਉਸ ਦੇ ਨਾਲ ਇੱਕ ਰੂਪ ਹੋ ਗਏ, ਵਿੱਚ ਦੁਨੀਆ ਸੇਵ ਕਮਾਈਏ। ਔਰ ਦੇਖ ਲਓ ਦਿੱਲੀ ਦੇ ਵਿੱਚ ਨਾਨਕ ਵਿਆਹ ਹੈ, ਲੋਕਾਂ ਦੀ ਸੇਵਾ ਕਰੋ, ਆਪ ਚੰਗੇ ਗੁਣ ਧਾਰਨ ਕਰੋ, ਭਗਤੀ ਕਰੋ, ਦੂਸਰੇ ਵੀ ਜਿਹੜੇ ਦੇਖ ਕੇ ਤੁਹਾਨੂੰ ਉਹ ਸ੍ਰੇਸ਼ਟ ਰਸਤੇ 'ਤੇ ਪੈਣ। ਸੋ ਇਹ ਫਿਰ ਜਿਸ ਵੇਲੇ ਆਰੰਭ ਕੇ ਇਹਦੇ ਮਨ ਦੇ ਉੱਤੇ ਵੀ ਕਿਰਪਾ ਕੀਤੀ ਵੀ ਇਹ ਤਾਂ ਕਹਿੰਦੇ ਮਹਾਰਾਜ ਦੱਸੋ ਫਿਰ ਮੇਰੀ ਖਿਮਾ ਕਰਨੀ ਭੁੱਲ ਕਰਨੀ, ਜਿਵੇਂ ਦਸਗੀਰ ਪੀਰ ਨੇ ਕਿਹਾ ਸੀ, ਕਹਿੰਦੇ ਵੀ ਹੁਣ ਤੂੰ ਇੱਥੇ ਲੋਕਾਂ ਦੀ ਸੇਵਾ ਕਰਿਆ ਕਰ, ਇੱਥੇ ਪਾਣੀ ਬੈਠਾ ਪਿਆਇਆ ਕਰ। ਇਹ ਜਿਹੜਾ ਬਲੀ ਕੰਧਾਰੀ ਸੀ ਨਾ, ਫਿਰ ਇਹਨੂੰ ਇੱਥੇ ਸੇਵਾ 'ਤੇ ਲਾ ਦਿੱਤਾ। ਐਸੇ ਹੈ ਗੁਰੂ ਨਾਨਕ ਸਾਹਿਬ, ਪਰਮੇਸ਼ਰ ਸਰੂਪ ਜਿਨ੍ਹਾਂ ਦੀ ਮਹਿਮਾ ਬੇਅੰਤ ਬੇਅੰਤ ਹੈ, ਕੁਛ ਕਹੀ ਨਹੀਂ ਜਾ ਸਕਦੀ। ਆਪ ਰੇਡੀਓਆਂ 'ਤੇ ਵੀ, ਹੋਰਨਾਂ 'ਤੇ ਵੀ, ਅਖਬਾਰਾਂ 'ਤੇ ਵੀ ਬਹੁਤ ਮਹਿਮਾ ਸੁਣ ਚੁੱਕੇ ਹੋ। ਅਤੇ ਸਤਿਗੁਰੂ ਸਾਹਿਬ ਜੀ ਨੇ ਤਾਂ ਪੀਰਾਂ ਫਕੀਰਾਂ ਨੂੰ, ਧਰਮ ਨੂੰ ਵੀ ਠੀਕ ਕੀਤਾ। ਔਰ ਐਸੇ ਕਾਮ ਕ੍ਰੋਧ ਮਹਾਨ ਬਲੀ ਹਨ। ਅਸਾਮ ਦੇਸ਼ ਦੇ ਵਿੱਚ ਤ੍ਰਿਆ ਰਾਜ ਸੀ, ਤ੍ਰਿਆ ਇਸਤਰੀਆਂ ਨੂੰ ਕਹਿੰਦੇ ਨੇ, ਮਰਦਾਨੇ ਨੂੰ ਤੇਹ ਲੱਗੀ ਅਤੇ ਕਹਿੰਦੇ ਪੀਆ ਪਾਣੀ, ਅਤੇ ਉਹਨਾਂ ਦੇ ਮੰਤਰ ਜੰਤਰ ਵੀ ਹੁਣ ਤੱਕ ਵੀ ਬੰਗਾਲ ਦੇ ਸਿੱਧ ਨੇ ਅਤੇ ਉੱਧਰ ਵੀ ਹੈਗੇ ਹੈ। ਉਹਨਾਂ ਦੀ ਵਾਸ਼ਨਾ ਨਹੀਂ ਸੀ ਪਹਿਲੇ ਜਵਾਨ ਦੀ ਮਰਦੀ, ਪੰਜਾਂ 'ਚੋਂ ਜਿਹੜਾ ਪਹਿਲਾ ਹੈ, ਅਤੇ ਉਹਨਾਂ ਨੇ ਇਸ ਤਰ੍ਹਾਂ 'ਤੇ ਆਪਣੇ ਪੁਰਸ਼ਾਂ ਨੂੰ ਵੀ ਅਧੀਨ ਕਰਦੀਆਂ ਸੀ। ਇੱਕ ਉਹ ਵਾਸ਼ਨਾ ਦੇ ਅਧੀਨ ਹੋਈਆਂ। ਹੁਣ ਗੁਰੂ ਨਾਨਕ ਸਾਹਿਬ ਨੇ ਸਭ ਨੇ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਇਹ ਬੀਬੀਆਂ ਨੂੰ ਵੀ ਦੇਖੋ। ਕ੍ਰਿਸ਼ਨ ਭਗਵਾਨ ਜਾਂ ਉਹਨਾਂ ਨੇ ਤਾਂ ਕਿਹਾ ਵੀ ਠੀਕ ਹੈ ਵੀ ਅਸੀਂ ਤੁਹਾਨੂੰ ਵਰਨਾ ਚਾਹੁੰਦੀ ਹਾਂ, ਵਰਿਆ। ਪਰ ਇਹ ਗੱਲ ਨਹੀਂ ਹੋਈ। ਇਸ ਤਰ੍ਹਾਂ ਲੰਕਾ ਦੇ ਵਿੱਚ ਇਹ ਗੱਲ ਨਹੀਂ ਹੋਈ। ਗੁਰੂ ਨਾਨਕ ਸਾਹਿਬ ਨੇ ਤਾਂ ਜੜੀ ਪੱਟ ਦਿੱਤੀ ਪੰਜਾਂ ਦੀ, ਅਤੇ ਉੱਥੇ ਜਾ ਕੇ ਇਹਨੂੰ ਮੇਢਾ ਬਣਾ ਲਿਆ। ਮੇਢਾ ਬਣਾ ਲਿਆ ਅਤੇ ਮਹਾਰਾਜ ਕਹਿੰਦੇ ਭਾਈ ਬਾਲਿਆ, ਉਹ ਤਾਂ ਫੜ ਲਿਆ ਉਹਨਾਂ ਨੇ, ਗਏ ਅਤੇ ਇਹ ਪਿਆਂ ਪਿਆਂ ਕਰੇ, ਅਤੇ ਉਹਨਾਂ ਨੂੰ ਇਸਤਰੀਆਂ ਨੇ ਇੱਕ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਉਹ ਮੰਤਰ ਜੰਤਰ ਕਰਕੇ ਕੋਈ ਧਾਗਾ ਪਾਇਆ ਦੂਜੇ ਵਾਲੇ, ਉਹ ਉਲਟੀ ਬਣ ਗਈ, ਇੱਕ ਕੁੱਤੀ ਬਣ ਗਈ, ਇੱਕ ਦੂਜੀ ਬਸੂਰੀ ਬਣ ਗਈ। ਉਹਨਾਂ ਦੇ ਬਾਹਰੋਂ ਪਤੀ ਆਏ ਅਤੇ ਇਹ ਸਾਡੇ ਘਰ ਵਾਲੀਆਂ ਕੋਈ ਕੁੱਤੀ ਬਣੀ ਫਿਰਦੀ ਹੈ, ਕੋਈ ਸੂਰੀ ਬਣੀ ਫਿਰਦੀ ਹੈ, ਇਹ ਕੀ ਗੱਲ ਹੋ ਗਈ। ਉਹ ਉੱਧਰ ਨੂੰ ਜਾਣ ਗੁਰੂ ਨਾਨਕ ਸਾਹਿਬ ਵੱਲ ਨੂੰ ਵੀ ਇਸ਼ਾਰੇ ਨਾਲ ਦੱਸਣ ਵੀ ਇਹਨਾਂ ਨੇ ਕਰ ਦਿੱਤਾ। ਉਹ ਫਿਰ ਪੈਰੀਂ ਪੈ ਗੁਰੂ ਨਾਨਕ ਸਾਹਿਬ ਦੀ ਕਿ ਇਹਨਾਂ ਨੂੰ ਕਹਿੰਦੇ ਵੀ ਇਹ ਸਿੱਧੇ ਰਸਤੇ ਚੱਲਣ ਤਾਂ ਇਹਨਾਂ ਨੂੰ। ਉਹਨਾਂ ਨੂੰ ਫਿਰ ਉਪਦੇਸ਼ ਦਿੱਤਾ ਵੀ ਇਹ ਜਿਹੜੀ ਸੈਕਸ ਵਾਸ਼ਨਾ ਹੈ ਇਹ ਆਉਣ ਨਹੀਂ ਜਾਂਦੀ, ਤੁਸੀਂ ਵਾਹਿਗੁਰੂ ਦੀ ਭਗਤੀ ਕਰੋ। ਅਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਵਿੱਚ ਲਾ ਦਿੱਤਾ ਅਤੇ ਸਬਰ ਦੇ ਦਿੱਤਾ, ਆਪਣੇ ਆਪਣੇ ਪਤੀਆਂ 'ਤੇ ਸਬਰ ਰੱਖੋ। ਇਸ ਤਰ੍ਹਾਂ ਹੀ ਪਰਖ ਵਾਸਤੇ ਪਦਮਣੀਆਂ ਭੇਜੀਆਂ ਲੰਕਾ ਦੇ ਸ਼ਿਵਰਾਜ ਨੇ, ਵੀ ਇਹ ਨਹੀਂ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪ੍ਰਸੇ ਹੋ, ਆਪਣੇ ਪਤੀਆਂ ਦੀ ਸੇਵਾ ਕਰੋ ਅਤੇ ਨਾਮ ਜਪੋ। ਇਹ ਇਸ ਤਰ੍ਹਾਂ ਦੀਆਂ ਭਟਕਦੀਆਂ ਨਾ ਫਿਰੋ। ਫਿਰ ਸ਼ਬਦ ਉਚਾਰਨ ਕੀਤਾ, ਸ਼ਬਦ ਉਚਾਰਨ ਦੇ ਨਾਲ ਹੀ ਉਹਨਾਂ ਦੇ ਸਾਰੇ ਜਿਹੜੇ ਸੀ ਇਹ ਵਾਸ਼ਨਾ ਉਹ ਸਰੀਰ ਦੇ ਵਿੱਚੋਂ ਹੀ ਮੇਟ ਦਿੱਤੀਆਂ ਅਤੇ ਸਮਾਧੀਆਂ ਲੱਗ ਗਈਆਂ। ਇਹ ਸਮਾਧੀਆਂ 'ਤੇ ਉੱਠ ਕੇ ਜਾ ਕੇ ਕਹਿੰਦੇ ਕਿ ਕਿਵੇਂ, ਸ਼ਿਵਨਾਥ ਰਾਜੇ ਨੇ ਕਿਹਾ ਕੋਈ ਐਸਾ ਫਕੀਰ ਤਾਂ ਨਹੀਂ ਹੈ ਜਾਂ ਮੈਨੂੰ ਪਰਮਾਲਵੇ ਜਾਂ ਗੁਰੂ ਨਾਨਕ ਸਾਹਿਬ? ਕਹਿੰਦੇ ਕੀ ਕਹਿਣਾ, ਹੁਣ ਤਾਂ ਸਾਨੂੰ ਅਸੀਂ ਪਰਖ ਕਰਨ ਗਈਆਂ ਸੀ, ਜਿਹੜੇ ਇਹ ਵਾਸ਼ਨਾ ਇਹਨਾਂ ਦੀ ਹੈ ਉਹ ਸਾਨੂੰ ਹੁਣ ਤਾਂ ਵਿਸ਼ਟੇ ਵਾਂਗੂ ਲੱਗਦੇ ਹੈ। ਸੋ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭ ਨੂੰ ਹੀ ਜਿੱਥੇ ਜਿੱਥੇ ਸੀ ਇਸਤਰੀ ਪੁਰਖਾਂ ਦੇ ਤਾਂ ਸਭ ਨੂੰ ਹੀ ਉਪਦੇਸ਼ ਦਿੱਤਾ, ਭਾਵ ਭਗਤੀ ਦੇ ਉਹ ਨਿਰੰਕਾਰ ਸਰੂਪ ਨੇ। ਸੋ ਅਵਤਾਰ ਪੁਰਬ ਹੈ, ਕੋਈ ਕਥ ਕਥਾ ਹੈ ਸਤਿਗੁਰੂ ਸਾਹਿਬ ਜੀ ਦੀ ਸਮਾਪਤ ਤਾਂ ਹੁੰਦੀ ਨਹੀਂ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜੋ ਇਹ ਵਾਕ ਆਇਆ ਹੈ ਸਤਿਗੁਰੂ ਸਾਹਿਬ ਜੀ ਦਾ ਸਹਿਜ ਪਾਠ ਰੱਖਿਆ ਹੋਇਆ ਸੀ ਅਤੇ ਉਹਦੀ ਵਿਚਾਰ ਥੋੜ੍ਹੇ ਵਾਸਤੇ ਕਰ ਲਈਏ। ਜੈ ਸ਼੍ਰੀ ਮਹੱਲਾ ਪੰਜਵਾਂ। ਜੈ ਸ਼੍ਰੀ ਮਹਲਾ
ਕੋਈ ਜਨ ਹਰ ਸਿਉ ਦੇਵੈ ਜੋਰ
ਪੰਜਵਾਈਏ
ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ
ਇੱਥੇ ਹੁਣ ਹੈ ਵੀ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਕੋਈ ਜਗਿਆਸੂ ਜਿਸ ਨੂੰ ਆਕਾਂਕਸ਼ਾ ਹੁੰਦੀ ਹੈ ਇੱਛਾ ਹੁੰਦੀ ਹੈ ਵੀ ਰੱਬ ਦੇ ਨਾਲ ਮਿਲੀਏ ਕੋਈ ਰੱਬ ਦਾ ਪਿਆਰਾ ਮਿਲੇ ਤਾਂ ਉਹਨੂੰ ਪੁੱਛੀਏ ਵੀ ਤੁਸੀਂ ਕਿਵੇਂ ਜੁੜੇ ਹੋ ਸਾਨੂੰ ਵੀ ਜੋੜ ਦਿਓ ਜਾਂ ਜਿਵੇਂ ਅੱਜ ਕੱਲ੍ਹ ਲੋਕ ਕੋਈ ਸਧਾਰਨ ਤੌਰ 'ਤੇ ਹੀ ਜੀ ਅਮਕਾ ਸੰਤ ਹੈ ਉਹ ਜੋੜ ਦਿੰਦੇ ਨੇ ਅਮਕੇ ਗੁਰੂ ਹੈ ਜੀ ਰਾਧਾ ਸਵਾਮੀ ਜੋੜ ਦਿੰਦੇ ਨੇ ਜੀ ਉਹ ਦੂਸਰੇ ਸੱਤੇ ਸੌਦੇ ਵਾਲੇ ਜੋੜ ਦਿੰਦੇ ਨੇ ਰੱਬ ਬਣਾ ਦਿੰਦੇ ਹੈ ਅਤੇ ਦੂਸਰੇ ਆਪਣੇ ਹੋਰ ਨਿਰੰਕਾਰੀਏ ਉਹ ਨਿਰੰਕਾਰ ਹੀ ਆਪ ਹੀ ਨਿਰੰਕਾਰ ਹੈ ਸੌ ਮਤ ਮਤਾਂਤਰ ਚੱਲੇ ਹੋਏ ਨੇ ਪਰ ਉਹ ਵਿਚਾਰਾ ਜਿਹੜਾ ਇੱਛਾਵਾਨ ਹੈ ਜਾਂ ਹੋਰ ਕੋਈ ਜਨ ਵੀ ਕੋਈ ਹੋਵੇ ਪਰ ਹੁਣ ਇਹ ਤਾਂ ਸਵਾਲ ਹੈ ਵੀ ਕੋਈ ਜੁੜਿਆ ਹੋਊਗਾ ਤਾਂ ਫਿਰ ਹੀ ਜੁੜੂਗਾ ਕੋਈ ਜਨ ਆਮ ਸਧਾਰਨ ਤੌਰ 'ਤੇ ਹੈ ਉਹਦੇ ਵਿਚਾਰ ਨੇ ਹਾਲੇ ਉੱਨੀ ਸੂਝਬੂਝ ਨਹੀਂ ਉਹਨੂੰ ਜਾਂ ਕੋਈ ਕਹਿੰਦੇ ਜੀ ਉਹ ਗੁਰੂ ਹੈ ਉਹ ਵੀ ਗੁਰੂ ਹੈ ਉਹ ਵੀ ਜੋੜ ਦਿੰਦੇ ਨੇ ਉਹ ਆਪਾਂ ਆਪਣੇ ਸਿਫਤਾਂ ਦੇ ਕੋਈ ਜਨ ਹਰ ਸਿਉਂ ਦੇ ਵੈ ਜੋਰ ਕੋਈ ਵੀ ਪੁਰਸ਼ ਜਿਹੜਾ ਹੈ ਉਹ ਮੈਨੂੰ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਜੋੜ ਦੇਵੇ ਚਲੋ
ਚਰਨ ਗਹੋਂ ਬਖੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ
ਉਹਦੇ ਚਰਨ ਫੜਾ ਚਰਨ ਗਹੋਂ ਬਖੋ ਸੁਭ ਰਸਨਾ ਅਤੇ ਰਸਨਾ ਤੋਂ ਸ੍ਰੇਸ਼ਟ ਬਚਨ ਬੋਲਾਂ ਬੇਨਤੀਆਂ ਵਾਲੇ ਜੀ ਕਰੋ ਕਿਰਪਾ ਜੋੜ ਦਿਓ ਜੀ ਬਖੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਵੀ ਮੈਂ ਤੁਹਾਨੂੰ ਜਿੰਦ ਜਾਨ ਵੀ ਦੇਣ ਨੂੰ ਤਿਆਰ ਹਾਂ ਮੇਰੇ ਪ੍ਰਾਣ ਵੀ ਲੈ ਲਓ ਕੁਰਬਾਨ ਕਰਨ ਨੂੰ ਤਿਆਰ ਹੈ ਤੁਸੀਂ ਮੈਨੂੰ ਜੋੜ ਦਿਓ
ਰਹਾਓ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ
ਲਓ ਜੀ ਉਹ ਜੋੜ ਦਊਗਾ ਹੁਣ ਜਿਹੜਾ ਮਨ ਤਨ ਨਿਰਮਲ ਕਰਤ ਕਿਆਰੋ ਵਿਸ਼ੇਸ਼ ਰੂਪ ਸਮਾਨ ਰੂਪ ਜਿਹੜਾ ਮਨ ਨੂੰ ਵੀ ਪਵਿੱਤਰ ਕਰ ਦੇਵੇ ਅਤੇ ਤਨ ਨੂੰ ਵੀ ਵਿਕਾਰ ਮੇਟ ਦੇਵੇ ਸਾਰੇ ਕਰ ਗਿਆ ਹਰ ਸਿੰਚੈ ਵਾਹਿਗੁਰੂ ਪਰਮੇਸ਼ੁਰ ਦਾ ਰਸ ਜਿਹੜਾ ਹੈ ਉਹ ਹਰ ਸਿੰਚੈ ਸੁਧਾ ਨਾਮ ਅੰਮ੍ਰਿਤ ਰਸ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਐਨ ਸਿੰਜ ਦੇਵੇ ਭਰਪੂਰ ਹੋ ਜਾਵੇ ਅਤੇ ਜਿਹੜੇ ਹਉਮੈ ਦੇ ਵਿੱਚ ਨੇ ਗੁਰੂ ਬਣਦੇ ਨੇ ਜਾਂ ਕਵੇ ਜਿੱਥੇ ਹਉਮੈ ਉੱਥੇ ਨਾਮ ਹੈ ਹੀ ਨਹੀਂ ਕਹਿਣ ਮਾਤਰ ਹੈ ਸੁਣਨ ਮਾਤਰ ਹੈ ਉੱਥੇ ਵਸਿਆ ਹੋਇਆ ਨਹੀਂ ਹੈ ਉਹਨਾਂ ਨੂੰ ਹੋਰ ਤਾਂ ਕੀ ਆਉਣਾ ਮਨ ਤਨ ਨਿਰਮਲ ਕਰਤ ਕਿਆਰੋ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਕਰ ਸਕਦਾ ਸੀ ਕਿ ਉਹ ਜਿਹੜੀਆਂ ਇਸਤਰੀਆਂ ਸੀਆਂ ਜਾਂ ਪਦਮਣੀਆਂ ਨੂੰ ਕਿਸੇ ਨੇ ਕੀਤਾ ਇੰਨੇ ਪੀਰ ਫਕੀਰ ਗਏ ਉੱਥੇ ਵੀ ਅਸੀਂ ਗੁਰੂ ਨਾਨਕ ਸਾਹਿਬ ਹਾਂ ਲੰਕਾ ਦੇ ਵਿੱਚ ਅਤੇ ਹੁਣ ਵੀ ਕੋਈ ਕਰ ਸਕਦਾ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਜਿਹਨਾਂ ਨੇ ਉਦੋਂ ਮੰਨ ਲਿਆ ਅਤੇ ਹੁਣ ਜਿਹੜੇ ਸਾਧ ਸੰਗਤ ਉਹਨਾਂ ਗੁਰਮੁਖਾਂ ਦੀ ਕਰਨਗੇ ਉਹਨਾਂ ਸਿੱਖਿਆ ਨੂੰ ਮੰਨਣ ਵਾਲਿਆਂ ਦੀ ਅਤੇ ਉਹ ਆਪਣੇ ਭਾਈ ਪਰਮੇਸ਼ੁਰ ਸਰੂਪ ਨੇ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵੀ ਅਰਦਾਸ ਕਰੋ ਕਿ ਉਹ ਭਾਵਨਾ ਦੇ ਨਾਲ ਨੇੜ ਤੇੜ ਹੋਣਗੇ ਅਤੇ ਉਹ ਆਪ ਹੀ ਉੱਥੇ ਫਿਰ ਆਪਣੇ ਪ੍ਰਤੱਖਸ਼ ਹੋ ਜਾਂਦੇ ਜਾਂ ਨਿਰਾਕਾਰ ਸਰੂਪ ਦੇ ਲੱਛਣ ਦਿਸਣ ਲੱਗ ਪੈਂਦੇ ਨੇ ਸਿਮਰਨ ਕਰਦੇ ਹਾਂ ਸ਼ਾਨ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਹਿਰਦੇ 'ਚ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਸ਼ਾਂਤ ਸਹਿਜ ਸਹਿਜ ਸੁਭਾਵਕ ਹੀ ਨਾਮ ਚੱਲਣ ਲੱਗ ਪੈਂਦਾ ਹੈ ਅਤੇ ਰਸ ਵੀ ਆਉਣ ਲੱਗ ਪੈਂਦਾ ਹੈ ਰਹਿਸ ਮਨ ਉਪਜੋ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਹੈ ਇਹ ਲੱਛਣ ਨੇ ਉਹਨਾਂ ਦੇ ਸਗਲੇ ਦੁੱਖ ਭੁਲਾਏ ਹਾਂਜੀ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਜਿਸ ਤਰ੍ਹਾਂ ਹਲ ਟਾਇਆ ਕੋਈ ਹੁੰਦੇ ਸੀ ਪਹਿਲਾਂ ਪਸ਼ੂ ਜੋੜ ਦਿੰਦੇ ਸੀ ਉਹਦੇ ਵਿੱਚੋਂ ਪਾਣੀ ਨਿਕਲਦਾ ਸੀ ਇਸੇ ਤਰ੍ਹਾਂ ਹੀ ਸਾਧ ਸੰਗਤ ਜਿਹੜੀ ਹੈ ਉਸਦੇ ਵਿੱਚ ਉਹ ਹਲਟ ਵਾਂਗ ਹੈ ਹੂ ਵਾਂਗ ਹੈ ਅਤੇ ਉਸਦੇ ਵਿੱਚ ਜਿਹੜੇ ਗੁਰਮੁਖ ਨੇ ਨਾਮ ਸਮਾਈ ਜਾਂ ਸਤਿਗੁਰੂ ਸਾਹਿਬ ਜੀ ਭਗਤੀ ਸਿਮਰਨ ਉਹ करना मैत्री मुक्ता वेक्षा ए टंडा वांग उसके विच नाम जल है। इस तरह ही ये जेड़े बैल वांगू ये सत संतोख बलेद ये धारण करने गुण उन्होंने जोड़ के हर सिंचै सुधा संजो एक संजोर पद तो ही ये उतों अर्थ ग्रहण किए जाते हैं क्यों अगे जी अर्था दृतियां उस द्वारा
या रस मैं मगन होत कृपा दे।
पर इस रस दे वाहिगुरु का नाम है सतगुरु की कृपा दी उन्होंने उपदेश दिता तो वो कृपा तो जो गुरप्रसाद की कृपा तो बिनी वो रस दे लीन हो सकता
महा।
इस करके जेडे गुरमुख ने उस कृपा के नाल ही उन्होंने पता है भी नहीं तो कई बार वो रस ही नहीं आता अवस्था ही नहीं खुली फिर बेनती करते यहाँ रस में मगन हो कृपा तो वाहगुरु की कृपा तो वाहगुरु अंदर ही है हो ठगा बगा द्वारा थोड़ा वाहगुरु ने उन्होंने बस हो जाना जेडे गुरु ते होर चेले बने फिरदे ने। महाबिख्या ते तोर महाबिख्या जड़ी माया है इस दे रस तो इस दे जड़े पंजे काम काम है लोभ है क्रोध है मोह है महाबिख्या ते तोर उधरों मन नू तोड़ देवे ते उत्थे लीन कर देवे जिवें गुरु नानक साहब जी ने पद्मणियां आईयां ते उन्हां नू उत्थे लीन कर दिता महाबिख्या ते तोर महा जड़ी विषय है माया है ये वालों चित नू तुरा दे नहीं तो परमा दी है वड्या वड्या नू फिर भी शरण में रहना है जे कुछ मन के हमेशा ही वाहिगुरु दी। चलो जी
आयो सरन दीन दुख भंजन चित बहुत मुरी ओर
हूँ यह है भी उन्होंने पता लग गया भी हाँ ये तो गुरु नानक साहब ही ने कृपा करने वाले पंजवें स्वरूप कहते ने उही स्वरूप धारे ने उन्होंने गुरबाणी जिहड़ा सिखिया नू मन लऊगा आयो सरन दीन दुख भंजन हूँ वाहिगुरु परमेश्वर के अगे बेनती महाराज ये अवस्था जिहड़ी दित्ती है बनी रहे आयो सरन महाराज ये दीना दे दुखां नू दुखियां दे दुखां नू तोड़न वाले भन्नण वाले आयो आयो सरन दीन दुख भंजन चित वा तुमरी ओ पे अपने चित विच भी चेते करदे आ ते अखां दे नाल भी उड़ीक दर्शनां दे विच चित वा थोड़ी तरफ चित दा ही आया मैं कृपा करदे हुण हे इसे तरह ही ये लिवलीनता रवे तो आप जी के चरणों में ही समाए रही चरण शरण के
अपाय पद दान सिमरन स्वामी को प्रभ नानक बंधन शोर
पहला भी बेनती करनिया भी की चाहना है अपाय पद दान कि किसी काल का जमान का पै ना हो दुखा का पै ना हो जन्म मरण का पै ना हो सत प्रकार का पै ना हो ये पै पै पर लोग पै जन्म वेदना जात अनख्यार गुप्त व्यक्ष मात्र पैसा अपै पद निरपौ पद भी दियो वो है वाहिगुरु के नाम ने जिन निरपौ जिन हर निरपौ त्या जी तिनका पौ सब गवास जिन सेव्या जिन सेव्या मेरा हर जी ते हर हर रूप समास वो वाहिगुरु के स्वरूप मन बुद्ध जीव आत्मा लीन हो जाएंगे उसे फिर कितने है कोई पैया निकाल है अकाल अकाल मूर्त अजुनी सैभंग गुरप्रसाद सदा सदा ही अपै पद दान सिमरन स्वामी को ते आप जी का सिमरन चलता रहे ये सिमरन बिना हटे वो मन बुद्ध दे विच ते आत्मा परात्मा दे नाल एक रूप दे विच हो अपै पद सिमरन सिमरन स्वामी को प्रभ नानक बंधन छोर हंगता ममता दे बंधन पाए ने जन्म मरण दे बंधन पाए ने काम प्रो लो मोहंकार दे बंधन पाए ने ये साढ़े च जिमें हाथ पैर बने कुछ कर नहीं सकता महाराज कुछ कर नहीं सकते आप ही करो कृपा कि ना सातों विकार मिटन ना मन विच मन काबू आवे कि ये मना वस आवे नानका जी पूर्ण कृपा ही आप कर दो समय काफ़ी हो गया है सतगुरु साहब जी की याद बैठे हैं विचार करद हुए हैं बेअंत बेअंती है सतगुरु साहब जी की महिमा कोई ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾਂਸ਼ਿਵ ਜੋਗ ਕਰੀ ਫੁਨ ਵੇਦ ਬ੍ਰਹੰਚ ਵਿਚਾਰ ਰਿਓ ਅਰ ਜਾਪ ਨ ਛਾਡਿਓ ਇਹ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਹਾਲ ਹੈ ਸੰਗਤ ਸੇ ਸੁਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੁਰ ਗੁਰਜੋਤ ਅਰਜਨ ਮਹੇ ਤਰੀ ਗੁਰੂ ਅਰਜਨ ਸਾਹਿਬ ਜੀ ਦਾ ਮਹਾਂਵਾਕ ਆਇਆ ਹੈ ਫੁੱਲ ਚੁੱਕ ਦੀ ਖਿਮਾ ਕਰਨੀ ਸੋ ਗੁਰਮੁਖ ਆਪਣੇ ਸਤਿਕਾਰਯੋਗ ਗਿਆਨੀ ਕਪੂਰ ਸਿੰਘ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਉਹ ਥੋੜ੍ਹੇ ਥੋੜ੍ਹੇ ਮਿੰਟ ਸਤਿਗੁਰੂ ਸਾਹਿਬ ਜੀ ਦੀ ਯਾਦ ਵਿੱਚ ਬੋਲਣਗੇ ਅਤੇ ਫਿਰ ਅਰਦਾਸ ਹੋਣਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਮਹਾਰਾਜ ਸਾਡੇ ਤਾਂ ਵੀ ਸਭ ਗੁਣ ਤੇਰੇ ਇਹ ਵਾਹਿਗੁਰੂ ਸਾਰੇ ਗੁਣ ਤੇਰੇ 'ਚ ਹੀ ਨੇ ਮੈਂ ਨਾ ਹੀ ਕੋਈ ਮੇਰੇ ਵਿੱਚ ਤਾਂ ਕੋਈ ਨਹੀਂ ਅਸੀਂ ਤਾਂ ਜੀਵ ਹਾਂ ਵਿਕਾਰਾਂ ਦੇ ਗਰਸੇ ਹੋਏ ਜਾਂ ਕਿਰਪਾ ਕਰੋ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਤੁਸੀਂ ਗੁਣਾਂ ਦੀ ਬਖਸ਼ਿਸ਼ ਕਰੋ ਅਤੇ ਅਸੀਂ ਫਿਰ ਮਹਾਰਾਜ ਤੁਹਾਡੀ ਭਗਤੀ ਦੇ ਵਿੱਚ ਲੱਗੇ ਰਹਾਂਗੇ
ਆਇਓ
ਜੀ ਆਪਣੇ ਗਿਆਨੀ ਹਰਭਜਨ ਸਿੰਘ ਜੀ
ਆਇਓ ਸਰਨ ਦੀਨ ਦੁੱਖ ਭੰਜਨ ਚਿਤ ਬਹੁਤ ਉਮਰੀ ਓਰ ਅਪਾਇ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ
ਅਰਦਾਸ ਮਹਾਰਾਜ ਗੁਣਾਂ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਭਗਤੀ ਬਖਸ਼ੋ ਇਹ ਅੱਜ ਦੇ ਦਿਹਾੜੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਗੇ ਗਿਆਨੀ ਹਰੀ